ਲਓ ਵੀ ਪੀਰਾਂ ਵਾਲਾ ਹੀ ਧਾਰਨ ਕਰ ਲਿਆ। ਇਲਾਕੇ ਵਿੱਚ ਬੜਾ ਮਾਣ ਸੀ, ਬਹੁਤ ਸਾਰੇ ਲੋਕ ਭਾਈ ਬਹਿਲੋ ਨੂੰ ਪੂਜਦੇ ਸੀ। ਗੁਰੂ ਅਰਜਨ ਸਾਹਿਬ ਨੇ ਇੱਕ ਸਿੱਖ ਭੇਜਿਆ ਵੀ ਜਾਓ ਭਾਈ ਬਹਿਲੋ ਨੂੰ ਆਖੋ ਕਿ ਉਹ ਆ ਕੇ ਸਾਨੂੰ ਮਿਲੇ। ਸਿੱਖ ਨੇ ਆ ਕੇ ਜਦੋਂ ਭਾਈ ਬਹਿਲੋ ਨੂੰ ਆਖਿਆ, ਬਹਿਲੋ ਜੀ ਕਹਿਣ ਲੱਗੇ ਮੈਂ ਤਾਂ ਨਹੀਂ ਜਾਣਦਾ ਉਹਨਾਂ ਨੂੰ ਕੌਣ ਨੇ, ਤੇ ਮੈਂ ਉਹਨਾਂ ਨਾਲ ਮਿਲ ਕੇ ਕੀ ਲੈਣਾ। ਦੁਬਾਰਾ ਫਿਰ ਸਤਿਗੁਰਾਂ ਨੇ ਸੁਨੇਹਾ ਭੇਜਿਆ ਕਿ ਤੂੰ ਪੂਰਵ ਜਨਮ ਦਾ ਗੁਰੂ ਘਰ ਦਾ ਪਰਮੇਸ਼ਰ ਦਾ ਭਗਤ ਆ, ਕੁਰਾਏ ਪਿਆ ਹੋਇਆ, ਇਹ ਮੁਸਲਮਾਨ ਕਬਰ ਦੇ ਉੱਤੇ ਜਾ ਕੇ ਨਮਸਕਾਰਾਂ ਕਰਦਾ ਹੈ, ਇਹ ਤੇਰੇ ਵਾਸਤੇ ਸਹੀ ਨਹੀਂ ਹੈ। ਪਰ ਇਹ ਫਿਰ ਨਾ ਮੰਨਿਆ, ਕਹਿੰਦਾ ਮੈਂ ਤਾਂ ਮੰਨਾਂਗਾ ਜੇ ਗੁਰੂ ਸਾਹਿਬ ਮੈਨੂੰ ਮੇਰੇ ਪਿਛਲੇ ਜਨਮ ਦਾ ਕੁਝ ਪਤਾ ਵਿਖਾਉਣ, ਮੈਨੂੰ ਪਿਛਲੇ ਜਨਮ ਦੀ ਕੋਈ ਸੋਝੀ ਦੇਣ, ਫਿਰ ਮੈਂ ਉਹਨਾਂ ਕੋਲ ਆਵਾਂਗਾ। ਜਦੋਂ ਇਹ ਸੁਨੇਹਾ ਸਤਿਗੁਰਾਂ ਕੋਲ ਪਹੁੰਚਿਆ ਤੇ ਅੰਤਰਯਾਮੀ ਸਤਿਗੁਰੂ ਹੁਣ ਜੋ ਜਾਣੀ ਜਾਣ ਸਭ ਕੁਝ ਜਾਣਦੇ ਹੀ ਨੇ, ਭਾਈ ਬਹਿਲੋ ਦੇ ਅੰਦਰ ਦੀ ਦਸ਼ਾ ਜਾਣ ਕੇ ਕਿ ਇਹਨੂੰ ਚੇਤਾ ਕਰਾਈਏ ਕਿ ਪਰਮੇਸ਼ਰ ਦਾ ਭਗਤ ਹੈ, ਲਾਲਾਂ ਵਾਲੇ ਦਾ ਨਹੀਂ। ਇਹ ਤਾਂ ਕੋਈ ਮਾੜਾ ਕਰਮ ਹੈ ਜਿਹੜਾ ਇਹਨੂੰ ਪ੍ਰੇਰ ਕੇ ਉਸ ਪਾਸੇ ਲੈ ਕੇ ਜਾਂਦਾ ਹੈ, ਪਰ ਉਹ ਜਿਹੜੇ ਚੰਗੇ ਕਰਮ ਨੇ ਉਹ ਜਾਗੇ ਨੇ, ਜਿਸ ਕਰਕੇ ਸਤਿਗੁਰੂ ਜੀ ਆਪ ਸੱਦ ਰਹੇ ਭਾਈ ਬਹਿਲੋ ਨੂੰ। ਤੋ ਜਿਵੇਂ ਸਤਿਗੁਰੂ ਜੀ ਇੱਕ ਚਿੱਠੀ ਲਿਖ ਕੇ ਭਾਈ ਬਹਿਲੋ ਜੀ ਨੂੰ ਭੇਜ ਰਹੇ ਨੇ, ਆਓ ਉਹ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦੇ ਆ, ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਤਿਸਕੇ ਪੂਰਬ ਜਨਮ ਕੋ ਪਤਾ ਲਿਖਿਓ ਗੁਰ ਰਾਏ।
ਅੰਤਰਯਾਮੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜੋ ਸਭ ਕੁਝ ਜਾਣਦੇ ਹਨ, ਸਤਿਗੁਰੂ ਜੀ ਨੇ ਭਾਈ ਬਹਿਲੋ ਦੇ ਪੂਰਬਲੇ ਜਨਮ ਦੇ ਕੁਝ ਪਤੇ ਇੱਕ ਚਿੱਠੀ ਵਿੱਚ ਲਿਖ ਦਿੱਤੇ, ਕਾਗਜ਼ ਲਿਆ ਤੇ ਕਾਗਜ਼ ਉੱਤੇ ਸਤਿਗੁਰਾਂ ਨੇ ਭਾਈ ਬਹਿਲੋ ਦੇ ਪੂਰਬਲੇ ਜਨਮ ਦੇ ਕੁਝ ਪਤੇ, ਕੁਝ ਨਿਸ਼ਾਨੀਆਂ, ਕੁਝ ਗੱਲਾਂ ਉਹ ਇੱਕ ਕਾਗਜ਼ ਦੇ ਉੱਤੇ ਸਤਿਗੁਰਾਂ ਨੇ ਲਿਖ ਦਿੱਤੀਆਂ।
ਕਾਗਜ਼ ਕਰਕੇ ਖਾਮ ਕੋ ਦੀਨੋ ਸਿੱਖ ਪਠਾਏ।
ਸਤਿਗੁਰਾਂ ਨੇ ਕਾਗਜ਼ ਵਿੱਚ ਲਿਖ ਕੇ ਸਾਰਾ ਕੁਝ ਤੇ ਉਹ ਕਾਗਜ਼ ਇਕੱਠਾ ਕਰਕੇ ਬੰਦ ਕਰਕੇ ਸਿੱਖ ਨੂੰ ਫੜਾ ਦਿੱਤਾ ਵੀ ਆਹ ਕਾਗਜ਼ ਲੈ ਜਾ, ਔਰ ਇਹ ਕਾਗਜ਼ ਜਾ ਕੇ ਭਾਈ ਬਹਿਲੋ ਨੂੰ ਦੇ ਦੇਈ, ਉਹ ਆਪੇ ਪੜ੍ਹ ਕੇ ਸਮਝ ਜਾਏਗਾ ਵੀ ਉਹਦੇ ਪੂਰਵਲੇ ਜਨਮ ਦੀ ਕਿਹੜੀ ਗੱਲ ਹੈ। ਉਸ ਨਾ ਭਵਿੱਖ ਦਾ ਤੇ ਨਾ ਹੀ ਭੂਤਕਾਲ ਦਾ, ਪਰ ਸਤਿਗੁਰੂ ਜੀ ਤਿੰਨਾਂ ਕਾਲਾਂ ਨੂੰ ਜਾਣਦੇ ਨੇ, ਇਸ ਕਰਕੇ ਚਿੱਠੀ ਲਿਖ ਕੇ ਸਾਰੇ ਪਤੇ ਲਿਖ ਦਿੱਤੇ ਭਾਈ ਬਹਿਲੋ ਦੇ ਪੂਰਵਲੇ ਜਨਮਾਂ ਦੇ, ਤੇ ਲਿਖ ਕੇ ਚਿੱਠੀ ਇਕੱਠੀ ਕਰਕੇ ਉਹਨੂੰ ਬੰਦ ਕਰਕੇ ਸਿੱਖ ਨੂੰ ਦਿੱਤੀ ਕਿ ਭਾਈ ਬਹਿਲੋ ਕੋਲ ਲੈ ਜਾ।
ਚੌਪਈ ਬਹਿਲੋ ਨੇ ਸਿੱਖ ਪੁਨ ਆਇਓ, ਗੁਰੂ ਹੁਕਮ ਨਾਮਾ ਦਿਖਰਾਇਓ।
ਭਾਈ ਬਹਿਲੋ ਜੀ ਦੇ ਕੋਲ ਉਹ ਸਿੱਖ ਚੱਲ ਕੇ ਆਇਆ ਜਿਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਚਿੱਠੀ ਦੇ ਕੇ ਹੁਕਮਨਾਮਾ ਦੇ ਕੇ ਭੇਜਿਆ ਸੀ, ਜਿਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਸੀ, ਉਹ ਚਿੱਠੀ ਲੈ ਕੇ ਸਿੱਖ ਭਾਈ ਬਹਿਲੋ ਕੋਲ ਚੱਲ ਕੇ ਆਇਆ ਹੈ।
ਲੇ ਕਰ ਸਿੱਖ ਤੇ ਸਿਰ ਪਰ ਰੱਖਿਓ, ਖੋਲਿਓ ਕਾਗਜ਼ ਪਤ ਸਭ ਲਖਿਓ।
ਭਾਈ ਬਹਿਲੋ ਨੂੰ ਆ ਕੇ ਸਿੱਖ ਨੇ ਉਹ ਹੁਕਮਨਾਮਾ ਦਿੱਤਾ। ਭਾਈ ਬਹਿਲੋ ਨੂੰ ਇੰਨਾ ਪਤਾ ਸੀ ਵੀ ਕੋਈ ਮਹਾਂਪੁਰਖ ਹੁਕਮ ਭੇਜੇ ਤੇ ਉਹਦਾ ਸਤਿਕਾਰ ਕਰਨਾ ਚਾਹੀਦਾ, ਇਸ ਕਰਕੇ ਉਹਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਭੇਜਿਆ ਹੋਇਆ ਜਿਹੜਾ ਹੁਕਮਨਾਮਾ ਸੀ ਉਹਨੂੰ ਬੜੇ ਸਤਿਕਾਰ ਨਾਲ ਸਿਰ ਤੇ ਰੱਖਿਆ। ਸਿਰ ਤੇ ਰੱਖ ਕੇ ਪਹਿਲੋ ਮੱਥਾ ਟੇਕਿਆ, ਨਮਸਕਾਰ ਕੀਤੀ, ਫਿਰ ਉਹਨੂੰ ਖੋਲ ਕੇ ਭਾਈ ਬਹਿਲੋ ਜੀ ਪੜ੍ਹਨ ਲੱਗੇ।
ਪ੍ਰਥਮ ਜਨਮ ਕੇ ਇੱਕ ਦੋਏ ਪਤੇ, ਪਤ ਕਰ ਅਚਰਜ ਚਿਤ ਮੈਂ ਅਤੇ।
ਪਿਛਲੇ ਜਨਮ ਦੇ ਇੱਕ ਦੋ ਪਤੇ ਗੁਰੂ ਅਰਜਨ ਸਾਹਿਬ ਨੇ ਲਿਖ ਕੇ ਭੇਜੇ ਸੀ ਚਿੱਠੀ ਚ, ਪੜ੍ਹ ਕੇ ਭਾਈ ਬਹਿਲੋ ਬੜਾ ਹੈਰਾਨ ਹੋਇਆ। ਸੋਝੀ ਆ ਗਈ ਕਿ ਵਾਕਈ ਇਹ ਕੁਝ ਹੋਇਆ ਸੀ ਪੂਰਵਲੇ ਜਨਮ ਚ, ਕਿਉਂਕਿ ਹੈ ਤਾਂ ਭਗਤ ਹੀ ਸੀ ਨਾ, ਕੁਝ ਕੁ ਸੋਝੀ ਸੀ ਕਿਉਂਕਿ ਬੰਦਗੀ ਸੀ ਪੂਰਵਲੇ ਜਨਮਾਂ ਦਾ, ਤਪ ਕੀਤਾ ਹੋਇਆ ਸੀ, ਇਸ ਜਨਮ ਚ ਭਟਕਿਆ ਹੋਇਆ, ਪਰ ਸਤਿਗੁਰੂ ਜੀ ਨੇ ਸਿੱਧੇ ਰਸਤੇ ਪਾਉਣਾ। ਕਹਿੰਦੇ ਜਦੋਂ ਚਿੱਠੀ ਪੜ੍ਹੀ ਤੇ ਪੜ੍ਹ ਕੇ ਹੈਰਾਨ ਹੋ ਗਏ ਭਾਈ ਬਹਿਲੋ ਜੀ ਕਿ ਉਹਦੇ ਵਿੱਚ ਇੱਕ ਦੋ ਪਤੇ ਜਿਹੜੇ ਪੂਰਵਲੇ ਜਨਮ ਦੇ ਭਾਈ ਬਹਿਲੋ ਦੇ ਲਿਖੇ ਹੋਏ ਸਨ, ਉਹ ਭਾਈ ਬਹਿਲੋ ਨੇ ਪੜ੍ਹ ਕੇ ਜਾਣੇ ਤੇ ਹੈਰਾਨ ਹੋਏ।
ਕਰ ਵਿਚਾਰ ਉਰ ਇਮ ਠਹਿਰਾਏ, ਜਾਨੋ ਬਨੈ ਗੁਰੂ ਸ਼ਰਣਾਏ।
ਪੜ੍ਹ ਕੇ ਚਿੱਠੀ, ਹੁਣ ਭਾਈ ਬਹਿਲੋ ਨੇ ਨਿਸ਼ਚਾ ਕੀਤਾ ਆਪਣੇ ਹਿਰਦੇ ਵਿੱਚ ਕਿ ਜਿਹੜੇ ਮੇਰੇ ਪੂਰਵਲੇ ਜਨਮ ਬਾਰੇ ਵੀ ਜਾਣਦੇ ਨੇ, ਵਾਕਈ ਉਹ ਬਿਲਕੁਲ ਸੱਚ ਹੀ ਕਹਿ ਰਹੇ ਨੇ ਜੋ ਕਹਿ ਰਹੇ ਨੇ, ਮੈਨੂੰ ਉਹਨਾਂ ਦੀ ਸ਼ਰਨ ਵਿੱਚ ਜ਼ਰੂਰ ਜਾਣਾ ਚਾਹੀਦਾ। ਪਹਿਲਾਂ ਭਾਈ ਬਹਿਲੋ ਜਾਣ ਨੂੰ ਤਿਆਰ ਨਹੀਂ ਸੀ, ਪਰ ਜਦੋਂ ਇਹ ਜਾਣ ਲਿਆ ਵੀ ਉਹ ਤਾਂ ਮੇਰੇ ਪੂਰਵਲੇ ਜਨਮ ਦੀਆਂ ਗੱਲਾਂ ਵੀ ਜਾਣਦੇ ਨੇ, ਪਿਛਲੇ ਜਨਮ ਬਾਰੇ ਵੀ ਜਾਣਦੇ ਨੇ, ਫਿਰ ਇਹਨੂੰ ਨਿਸ਼ਚਾ ਹੋਇਆ ਕਿ ਮੈਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਦੀ ਸ਼ਰਨ ਵਿੱਚ ਜਾਣਾ ਚਾਹੀਦਾ।
ਜੇ ਅਬ ਭਾਗ ਜਗੇ ਕੁਛ ਮੋਰੇ, ਮਿਟੈ ਜਗਤ ਬੰਧਨ ਦੁੱਖ ਘੋਰੇ।
ਜੇ ਹੁਣ ਮੇਰੇ ਭਾਗ ਕੁਝ ਜਾਗ ਪੈਣ, ਜੇ ਅਬ ਭਾਗ ਜਗੇ ਕੁਛ ਮੇਰੇ, ਮੇਰੇ ਕੋਈ ਭਾਗ ਪੂਰਵਲੇ ਜਨਮਾਂ ਦੇ ਜਾਗੇ ਨੇ ਤੇ ਜਾਪਦਾ ਹੈ ਹੁਣ ਸਮਾਂ ਆ ਗਿਆ ਕਿ ਮੈਨੂੰ ਉਹਨਾਂ ਭਾਗਾਂ ਦਾ ਫਲ ਮਿਲੇਗਾ, ਮੇਰੇ ਬੰਧਨ ਕੱਟੇ ਜਾਣਗੇ, ਸਤਿਗੁਰੂ ਜੀ ਦਇਆ ਕਰਕੇ ਕਿਰਪਾ ਕਰਕੇ ਮੇਰੇ ਬੰਧਨ ਕੱਟ ਦੇਣਗੇ।
ਜਿਸ ਹਿਤ ਮੁਨੀ ਜਨ ਕਰੇ ਉਪਾਏ, ਰਾਜ ਵਿਭੂਤ ਤਜੈ ਸਮਦਾਏ।
ਜਿਸ ਵਾਸਤੇ ਬੜੇ ਬੜੇ ਮੁਨੀ ਜਨ ਤਪਸਵੀ ਤਪ ਕਰਦੇ ਨੇ ਤੇ ਬੜੇ ਉਪਾਅ ਕਰਦੇ ਨੇ, ਇਥੋਂ ਤੱਕ ਵੀ ਰਾਜੇ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਤੁਰ ਪੈਂਦੇ ਨੇ ਤਪੱਸਿਆ ਕਰਨ ਲਈ, ਉਹ ਰਾਜ ਭਾਗ ਦਾ ਤਿਆਗ ਕਰਕੇ ਤਪ ਕਰਨ ਵਾਸਤੇ ਚੱਲ ਪੈਂਦੇ ਨੇ।
ਅਨਕ ਪੰਥ ਕੇ ਤਪ ਕੋ ਤਾਪੈ, ਕਰੈ ਜੋਗ ਜਿਸ ਹਿਤ ਦੋਏ ਪ੍ਰਾਪਤ।
ਔਰ ਫਿਰ ਉਹ ਅਨਕ ਪ੍ਰਕਾਰ ਦੇ ਤਪ ਕਰਦੇ ਨੇ, ਅਨਕ ਪ੍ਰਕਾਰ ਦੀ ਤਪੱਸਿਆ ਕਰਦੇ ਨੇ, ਯੋਗ ਦੀ ਸਾਧਨਾ ਕਰਦੇ ਨੇ, ਬੜੀ ਕਠਿਨ ਘਾਲਣਾ ਘਾਲ ਕੇ ਜਿਹੜੀ ਮੁਕਤੀ ਉਹਨਾਂ ਨੂੰ ਫਿਰ ਵੀ ਪ੍ਰਾਪਤ ਨਹੀਂ ਹੁੰਦੀ। ਮੈਨੂੰ ਘਰ ਬੈਠੇ ਨੂੰ ਸਤਿਗੁਰੂ ਜੀ ਸੱਦ ਕੇ ਮੁਕਤੀ ਦੇਣਾ ਚਾਹੁੰਦੇ ਨੇ, ਮੇਰੇ ਕੋਈ ਭਾਗ ਹੀ ਜਾ ਕੇ ਨੇ, ਉਹ ਮੁਕਤੀ ਮੈਨੂੰ ਗੁਰੂ ਸਾਹਿਬ ਕੋਲੋਂ ਜਾ ਕੇ ਮਿਲਣੀ ਹੈ, ਪ੍ਰਾਪਤ ਹੋਣੀ ਹੈ, ਇਹ ਕੋਈ ਮੇਰੇ ਭਾਗ ਸਵੱਲੇ ਹੋਏ ਹਨ।
ਸੁਤ ਬੰਤਾ ਕੋ ਤਿਆਗੈ ਮੋ, ਵਿਚਰੈ ਸਦਾ ਇਕਾਕੀ ਹੋਏ।
ਸਾਰੇ ਯੋਗੀ ਰਾਜ ਭਾਗ ਛੱਡ ਕੇ ਆਪਣੇ ਘਰ ਨੂੰ, ਗ੍ਰਸਤ ਮਾਰਗ ਨੂੰ, ਘਰਵਾਲੀ ਨੂੰ, ਬੱਚਿਆਂ ਨੂੰ, ਪਰਿਵਾਰ ਨੂੰ, ਸਭ ਨੂੰ ਛੱਡ ਕੇ ਸਾਰਿਆਂ ਦਾ ਮੋਹ ਤਿਆਗ ਕੇ ਫਿਰ ਉਹ ਜੰਗਲਾਂ ਵਿੱਚ ਵਿਚਰਦੇ ਨੇ, ਔਰ ਅਨਕ ਪ੍ਰਕਾਰ ਦੀ ਕਰੜੀ ਘਾਲਣਾ ਘਾਲ ਕੇ, ਭੁੱਖਿਆਂ ਰਹਿ ਕੇ, ਬਨਾਂ ਦੇ ਵਿੱਚ ਰਹਿ ਕੇ, ਉਲਟੇ ਲਟਕ ਕੇ ਤਪ ਕਰਦੇ ਹਨ।
ਨਿਤਾ ਪ੍ਰਤੀ ਮੈਂ ਪੂਜਕ ਸਰਵਰ, ਅਨਸਾਰੀ ਮੇਰੇ ਹੈ ਬੋਨਰ।
ਤੇ ਫਿਰ ਉਹ ਇਕਾਂਤ ਵਿੱਚ ਰਹਿ ਕੇ ਵਿਚਰਦੇ ਨੇ, ਫਿਰ ਵੀ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ, ਤੇ ਮੈਨੂੰ ਸਤਿਗੁਰੂ ਜੀ ਬੁਲਾ ਕੇ ਮੁਕਤੀ ਦੇ ਰਹੇ ਨੇ, ਮੇਰੇ ਕੋਈ ਭਾਗ ਹੀ ਨੇ ਨਾ। ਫਿਰ ਭਾਈ ਬਹਿਲੋ ਜੀ ਇਹ ਵੀ ਵਿਚਾਰ ਕਰਦੇ ਕਿ ਮੈਂ ਨਿਤਾ ਪ੍ਰਤੀ ਸਖੀ ਸਰਵਰ ਦਾ ਉਪਾਸ਼ਕ ਹਾਂ, ਸਰਵਰ ਦੀ ਮੈਂ ਪੂਜਾ ਕਰਦਾ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੇਰੇ ਅਨੁਸਾਰ ਹੋ ਕੇ ਚੱਲਦੇ ਨੇ, ਮੇਰੀ ਆਗਿਆ ਮੰਨਦੇ ਨੇ, ਮੇਰੇ ਹੁਕਮ ਦੇ ਵਿੱਚ ਰਹਿ ਕੇ ਚੱਲਦੇ ਹਨ।
ਅਬ ਮੈਂ ਗਮਨੋ ਸਤਿਗੁਰ ਪਾਤ, ਪਰੋਂ ਸ਼ਰਨ ਕਰਕੇ ਅਰਦਾਸ।
ਹੁਣ ਮੈਂ ਉਹਨਾਂ ਸਾਰਿਆਂ ਨੂੰ ਛੱਡ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਜਾ ਕੇ ਪਵਾਂ, ਔਰ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਨੂੰ ਅਰਦਾਸ ਕਰਾਂ ਜਿਹੜੇ ਮੇਰੇ ਪੂਰਵਲੇ ਜਨਮ ਬਾਰੇ ਵੀ ਜਾਣਦੇ ਨੇ, ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਚਰਣਾਂ ਵਿੱਚ ਪਹੁੰਚ ਕੇ ਉਹਨਾਂ ਦੇ ਚਰਣਾਂ ਵਿੱਚ ਜਾ ਕੇ ਅਰਦਾਸ ਕਰਾਂ।
ਤੈ ਗਮਨੇ ਮਮ ਸ਼੍ਰੇ ਜੋ ਹੈ, ਤੋ ਸਰਵਰ ਮੁਝ ਕੁਛ ਨਾ ਕਹਿ।
ਉੱਥੇ ਜਾ ਕੇ ਜੇ ਮੈਨੂੰ ਸ਼੍ਰੇ ਮਿਲਦੀ ਹੈ, ਉੱਥੇ ਜਾ ਕੇ ਮੈਨੂੰ ਜੇ ਮੁਕਤੀ ਮਿਲਦੀ ਹੈ, ਤੇ ਮੈਨੂੰ ਸਰਵਰ ਨੇ ਕੀ ਕਹਿਣਾ? ਉਹ ਵੀ ਡਰ ਆਉਂਦਾ ਸੀ ਨਾ ਵੀ ਮੇਰਾ ਸਰਵਰ ਕੀ ਆਖੇਗਾ ਮੈਨੂੰ ਕਿ ਮੈਂ ਕਿੱਥੇ ਤੁਰ ਪਿਆ। ਸੋਚਦੇ ਨੇ ਵੀ ਉੱਥੇ ਜਾ ਕੇ ਜੇ ਮੈਨੂੰ ਮੁਕਤੀ ਮਿਲਦੀ ਤੇ ਸਰਵਰ ਨੇ ਮੈਨੂੰ ਕੀ ਕਹਿਣਾ, ਜਿਹਦੀ ਮੈਂ ਪੂਜਾ ਕਰਦਾ ਉਹਨੇ ਭਲਾ ਮੈਨੂੰ ਕੀ ਆਖਣਾ।
ਓ ਰੱਬ ਕਰਮਨ ਕੋ ਸ਼ੁਭ ਫਲੋ ਅਸ ਅਗਿਆਨਦ ਸਤਿਗੁਰ ਜੇ ਮਿਲੈ।
ਪੂਰਵਲੇ ਜਨਮਾਂ ਦੇ ਕੋਈ ਕਰਮ ਨੇ ਜਿਹੜੇ ਸ਼ੁਭ ਫਲ ਰਹੇ ਨੇ ਔਰ ਮੈਨੂੰ ਇਹੋ ਜੇ ਸਤਿਗੁਰੂ ਜੀ ਪ੍ਰਾਪਤ ਹੋ ਰਹੇ ਨੇ, ਪੂਰੇ ਸਤਿਗੁਰਾਂ ਦਾ ਮੇਲ ਮੈਨੂੰ ਪ੍ਰਾਪਤ ਹੋ ਰਿਹਾ।
ਤਾਂ ਗਏ ਜੇ ਨੈ ਕਲਿਆਣ ਤੋ ਮੁਝਕੋ ਨਿਜ ਸੇਵਕ ਜਾਨ।
ਆ ਕਹਿੰਦੇ ਵੀ ਚਲੋ ਮੰਨ ਲੋ ਜੇ ਗੁਰੂ ਜੀ ਕੋਲ ਜਾ ਕੇ, ਹਾਲੇ ਨਿਸ਼ਚਾ ਪੱਕਾ ਨੀ ਨਾ ਸੀ, ਕਹਿੰਦਾ ਚਲੋ ਜੇ ਗੁਰੂ ਸਾਹਿਬ ਕੋਲ ਜਾ ਕੇ ਮੇਰੀ ਕਲਿਆਣ ਨਹੀਂ ਵੀ ਹੁੰਦੀ ਤੇ ਮੈਨੂੰ ਮੇਰਾ ਪੀਰ ਥੋੜੀ ਇਹ ਆਖੇਗਾ ਵੀ ਤੂੰ ਉੱਥੇ ਕਿਉਂ ਗਿਆ ਸੀ। ਮੇਰਾ ਪੀਰ ਜਿਹੜਾ ਉਹ ਮੇਰੇ ਤੇ ਨਾਰਾਜ਼ ਨਹੀਂ ਹੋਵੇਗਾ, ਉਹ ਮੇਰੇ ਨਾਲ ਖਫਾ ਨਹੀਂ ਹੋਵੇਗਾ।
ਗਮਨਤ ਕਰੈ ਬਿਗਨ ਸਮਦਾਏ ਕੈ ਸੁਪਨੇ ਮੈਂ ਕਛੂ ਜਨਾਏ।
ਇਹ ਸੋਚਿਆ ਚਲੋ ਸਾਰੀਆਂ ਗੱਲਾਂ ਦਾ ਨਿਰਣਾ ਇੱਥੇ ਛੱਡ ਦਿੰਦੇ ਵੀ ਜੇ ਮੇਰੇ ਪੀਰ ਨੇ ਮੈਨੂੰ ਜਾਂਦਿਆਂ ਰਸਤੇ ਚ ਵਿਘਨ ਪਾਏ ਵੀ ਤੈਨੂੰ ਜਾਣ ਨੀ ਦੇਣਾ ਗੁਰੂ ਜੀ ਕੋਲ, ਫਿਰ ਨੀ ਮੈਂ ਜਾਣ ਲੱਗਾ, ਜਾਂ ਫਿਰ ਮੇਰਾ ਪੀਰ ਮੈਨੂੰ ਸੁਪਨੇ ਚ ਆ ਕੇ ਦੱਸ ਜਾਵੇ ਵੀ ਉੱਥੇ ਨਾ ਜਾ। ਹੁਣ ਪੀਰ ਹੋਵੇ ਤੇ ਵਿਘਨ ਪਾਵੇ, ਉਹ ਤਾਂ ਹੈ ਹੀ ਨੀ, ਲੋਕਾਂ ਨੇ ਕਲਪਿਆ ਹੋਇਆ, ਉਦਾਂ ਹੀ ਬਣਾਇਆ ਹੋਇਆ, ਉਹ ਤਾਂ ਹੈ ਵੀ ਨਹੀਂ। ਪਰ ਇਹਦਾ ਹਾਲੇ ਨਿਸ਼ਚਾ ਸੀ ਕਿਉਂਕਿ ਜਿਸ ਚੀਜ਼ ਨਾਲ ਬੰਦਾ ਪਹਿਲਾਂ ਮੁੱਢ ਤੋਂ ਜੁੜਿਆ ਹੁੰਦਾ ਇੱਕਦਮ ਉਹਨੂੰ ਛੱਡਣਾ ਉਹਦੇ ਵਾਸਤੇ ਔਖਾ ਹੁੰਦਾ। ਇਸ ਕਰਕੇ ਭਾਈ ਬਹਿਲੋ ਜੀ ਸੋਚ ਰਹੇ ਨੇ ਮਨ ਚ ਵੀ ਜੇ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਤੇ ਜੇ ਮੇਰਾ ਪੀਰ ਮੈਨੂੰ ਰੋਕਣਾ ਚਾਹੇਗਾ ਤੇ ਰਸਤੇ ਚ ਵਿਘਨ ਪਾਵੇਗਾ ਮੇਰੇ ਵਾਸਤੇ, ਉਹ ਮੈਨੂੰ ਵਿਘਨ ਪੈਦਾ ਕਰਕੇ ਜਾਣ ਨਹੀਂ ਦੇਵੇਗਾ, ਜਾਂ ਫਿਰ ਮੈਨੂੰ ਸੁਪਨੇ ਵਿੱਚ ਆ ਕੇ ਮੇਰਾ ਪੀਰ ਮੈਨੂੰ ਰੋਕ ਦੇਵੇ।
ਕਯੋ ਬੋਤ ਗੁਰ ਸਿੱਖ ਨੇ ਤਾਏ ਨਿਸ਼ਚੈ ਤੁਰ ਕਹਾ ਤਜ ਨਾਏ।
ਜਦੋਂ ਭਾਈ ਬਹਿਲੋ ਇਹ ਸੋਚ ਰਿਹਾ ਸੀ ਨਾ ਤੇ ਲਾਗੇ ਉਹ ਸਿੱਖ ਖੜਾ ਸੀ ਜਿਹੜਾ ਚਿੱਠੀ ਲੈ ਕੇ ਆਇਆ ਸੀ, ਉਹ ਸਿੱਖ ਬੋਲਿਆ ਕਹਿਣ ਲੱਗਾ ਭਾਈ ਬਹਿਲੋ ਤੂੰ ਹਲੇ ਵੀ ਤੁਰਕ ਦਾ ਨਿਸ਼ਚਾ ਨਹੀਂ ਛੱਡਦਾ, ਉਸ ਤੁਰਕ ਦਾ ਭਰੋਸਾ ਹਾਲੇ ਵੀ ਨੀ ਪਿਆ ਛੱਡਦਾ, ਹਾਲੇ ਵੀ ਉਹਦੀ ਓਟ ਆਪਣੇ ਮਨ ਚ ਰੱਖੀ ਬੈਠਾ, ਗੁਰੂ ਦੀ ਪ੍ਰਤੱਖ ਜਾਹਰ ਕਲਾ ਤਾਂ ਤੈਨੂੰ ਵਿਖਾ ਦਿੱਤੀ ਹੈ ਸਤਿਗੁਰਾਂ ਨੇ, ਤੂੰ ਹਾਲੇ ਵੀ ਆਪਣੇ ਉਸ ਪੀਰ ਦਾ ਨਿਸ਼ਚਾ ਨਹੀਂ ਪਿਆ ਛੱਡਦਾ, ਤੁਰਕ ਦਾ ਨਿਸ਼ਚਾ ਨਹੀਂ ਛੱਡ ਰਿਹਾ।
ਚਿਰੰਕਾਲ ਕੋ ਸੇਵਕ ਤਾਂ ਕੋ ਜਾਨੋ ਪੂਰਬ ਸਮਹਿਤ ਤਾਂ ਕੋ।
ਅੱਗੋਂ ਭਾਈ ਬਹਿਲੋ ਕਹਿਣ ਲੱਗਾ ਭਾਈ ਸਿੱਖਾ ਮੈਂ ਇਕਦਮ ਕਿਵੇਂ ਛੱਡ ਦਿਆਂ, ਮੈਂ ਤੇ ਇੰਨੇ ਚਿਰ ਦਾ ਆਪਣੇ ਉਸ ਪੀਰ ਦਾ ਚੇਲਾ ਆ, ਉਹਦਾ ਸੇਵਕ ਆ, ਤੇ ਇਕਦਮ ਤਾਂ ਨੀ ਨਾ ਤੇਰੇ ਕਹਿਣ ਤੇ ਮੈਂ ਉਹਨੂੰ ਛੱਡ ਸਕਦਾ, ਮੈਨੂੰ ਵੀ ਕੁਝ ਵੇਖਣ ਦੀ ਇੱਛਾ ਵੀ ਪੂਰਾ ਨਿਸ਼ਚਾ ਸਹਿਜੇ ਸਹਿਜੇ ਹੀ ਬਣੇਗਾ ਨਾ, ਇਸ ਕਰਕੇ ਭਾਈ ਮੈਂ ਇਕਦਮ ਉਹਨੂੰ ਕਿਵੇਂ ਛੱਡ ਦਿਆਂ।
ਇਮ ਮਨ ਠਾਨ ਚਲਿਓ ਕਰ ਤਿਆਗ ਜਿਸ ਕੇ ਪਾਲ ਜਗੇ ਬਦ ਭਾਗ।
ਇਹਦਾ ਆਪਣੇ ਮਨ ਚ ਠਾਣ ਕੇ ਨਾ ਭਾਈ ਬਹਿਲੋ ਵੀ ਜੇ ਰਸਤੇ ਚ ਕੋਈ ਵਿਘਨ ਪੈਦਾ ਹੋਇਆ ਤੇ ਮੈਂ ਮੁੜਾਵਾਂਗਾ ਨਹੀਂ ਜਾਣ ਲੱਗਾ, ਏਦਾਂ ਦਾ ਨਿਸ਼ਚਾ ਕਰਕੇ ਜਾਂ ਸੁਪਨੇ ਚ ਆ ਕੇ ਮੈਨੂੰ ਦੱਸ ਜਾਵੇ ਪੀਰ ਵੀ ਨਹੀਂ ਜਾਣਾ, ਏਦਾਂ ਦਾ ਨਿਸ਼ਚਾ ਠਾਣ ਕੇ ਭਾਈ ਬਹਿਲੋ ਜੀ ਘਰ ਤਿਆਗ ਕੇ ਚੱਲ ਪਏ। ਜਿਨ੍ਹਾਂ ਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਨੇ ਜੋ ਜਾਗੇ ਨੇ ਔਰ ਉਹਨਾਂ ਜਾਗੇ ਹੋਏ ਭਾਗਾਂ ਦੇ ਸਦਕਾ ਗੁਰੂ ਅਰਜਨ ਸਾਹਿਬ ਜੀ ਭਾਈ ਬਹਿਲੋ ਨੂੰ ਆਪਣੇ ਕੋਲ ਬੁਲਾ ਰਹੇ ਨੇ, ਸੱਦ ਰਹੇ ਨੇ।
ਬਾਮ ਦਾਏ ਨੇ ਸਨਮੁਖ ਸਾਰੇ ਸੁੰਦਰ ਪਏ ਸ਼ਗਨ ਸੁਖ ਵਾਰੇ।
ਜਦੋਂ ਭਾਈ ਬਹਿਲੋ ਜੀ ਘਰੋਂ ਨਿਕਲੇ ਨਾ ਤੇ ਖੱਬੇ ਪਾਸੇ ਵੇਖਿਆ ਤੇ ਉਧਰ ਵੀ ਸ਼ੁਭ ਸਗਨ, ਸੱਜੇ ਪਾਸੇ ਵੇਖਿਆ ਤੇ ਉਧਰ ਵੀ ਸ਼ੋਭੀ ਸਗਨ, ਅੱਗੇ ਪਿੱਛੇ ਸਭ ਪਾਸੇ ਨਿਗਾਹ ਮਾਰੀ ਤੇ ਸੋਭੀ ਸ਼ੁਭ ਸਗਨ ਨਜ਼ਰ ਆ ਰਹੇ ਨੇ, ਵੀ ਇਹ ਤਾਂ ਸਾਰੇ ਸ਼ਗਨ ਸ਼ੁਭ ਨੇ। ਜਦੋਂ ਤੁਰੇ ਤੇ ਪਿਛਲੇ ਪਾਸਿਓਂ ਹਵਾ ਚੱਲੀ, ਇਹ ਵੀ ਸ਼ੁਭ ਸਗਨ ਹੈ। ਖੱਬੇ ਪਾਸਿਓਂ ਵੇਖਿਆ ਅੱਗੋਂ ਕੋਈ ਮਾਈ ਸਿਰ ਤੇ ਪਾਣੀ ਦਾ ਘੜਾ ਭਰੀ ਆਉਂਦੀ ਸੀ, ਇਹ ਵੀ ਸ਼ੁਭ ਸਗਨ ਹੈ। ਸਾਰੇ ਸ਼ੁਭ ਸਗਨ ਹੀ ਭਾਈ ਬਹਿਲੋ ਨੇ ਚੱਲਦਿਆਂ ਵੇਖੇ।
ਸ਼੍ਰੀ ਪਰਮੇਸ਼ਰ ਸਭ ਜਗ ਦਾਨੇ ਆਪਣੇ ਪਰ ਕਰਨਾ ਤਿਸ ਜਾਨੇ।
ਭਾਈ ਬਹਿਲੋ ਨੇ ਵੇਖ ਲਿਆ ਵੀ ਪੀਰ ਨੇ ਕੋਈ ਵਿਘਨ ਨਹੀਂ ਖੜਾ ਕੀਤਾ, ਸਾਰੇ ਸ਼ੁਭ ਸਗਨ ਹੀ ਨਜ਼ਰ ਆ ਰਹੇ ਨੇ, ਸੋਚਦੇ ਨੇ ਵੀ ਮੇਰੇ ਤੇ ਪਰਮੇਸ਼ਰ ਦੀ ਕਿਰਪਾ ਹੋ ਗਈ, ਮੇਰੇ ਤੇ ਅਕਾਲ ਪੁਰਖ ਨਿਰੰਕਾਰ ਦੀ ਜਿਹੜਾ ਸਾਰੇ ਜਗਤ ਦਾ ਦਾਨੀ ਹੈ ਉਹਨੇ ਮੇਰੇ ਤੇ ਕਿਰਪਾ ਕੀਤੀ ਹੈ।
ਤੋ ਪਿਰਾਈ ਭੇਸ ਤਰਿਓ ਹੈ ਔਰ ਵਿਚਾਰ ਇਮ ਪ੍ਰਣੈ ਕਰਿਓ ਹੈ।
ਫਿਰ ਵੀ ਭਾਈ ਬਹਿਲੋ ਨੇ ਟਰਦਿਆਂ ਸਮੇਂ ਸਰੀਰ ਤੇ ਜਿਹੜਾ ਭੇਖ ਸੀ ਉਹ ਪੀਰਾਂ ਵਾਲਾ ਹੀ ਰੱਖਿਆ, ਹਰੇ ਰੰਗ ਦੀ ਪੁਸ਼ਾਕ ਪਾਈ ਹੋਈ, ਖੁੰਡੀ ਜੀ ਹੱਥ ਜੇ ਪੀਰ ਪੀਰਾਂ ਵਾਲੀ ਹੁੰਦੀ ਹੈ ਉਹ ਫੜ ਕੇ ਰੱਖਦੇ ਨੇ, ਚਿੱਪੀ ਜੀ ਫੜ ਕੇ ਰੱਖਦੇ ਨੇ। ਤੇ ਉਹ ਜਿਹੜਾ ਪਿਰਾਈਆਂ ਵਾਲਾ ਰੂਪ ਸੀ ਨਾ, ਖੁੰਡੀ ਵੀ ਪੀਰ ਵਾਲੀ ਫੜੀ ਹੋਈ, ਉਹ ਨਹੀਂ ਛੱਡੀ, ਉਸੇ ਤਰ੍ਹਾਂ ਹੀ ਚੱਲ ਪਏ। ਤੇ ਚਲਦਿਆਂ ਚਲਦਿਆਂ ਫਿਰ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਕਰਦੇ ਨੇ,
ਸਤਦਰਵ ਸੰਤਾ ਲਾਗੇ ਅਸ ਪੇਸ, ਨਿਜ ਸਰੀਰ ਮੈਂ ਤਰੋ ਅਸ਼ੇਸ਼।
ਸੋਚਿਆ ਕਿ ਸਤਲੁਜ ਦਰਿਆ ਤੱਕ ਜਾਵਾਂਗਾ, ਉਥੇ ਤੱਕ ਜਾਂਦਿਆਂ ਜੇ ਪੀਰ ਨੇ ਕੋਈ ਵਿਘਨ ਨਾ ਪਾਇਆ ਤੇ ਫਿਰ ਆ ਜਿਹੜਾ ਪੀਰ ਵਾਲਾ ਲਿਬਾਸ ਹੈ, ਪੀਰ ਦੀ ਜਿਹੜੀ ਪੂਜਾ ਹੈ, ਇਹ ਸਭ ਕੁਝ ਲਾਹ ਕੇ ਦਰਿਆ ਚ ਸੁੱਟ ਦਿਆਂਗਾ, ਉਥੋਂ ਫਿਰ ਪੂਰਨ ਤੌਰ ਤੇ ਸਿੱਖ ਬਣ ਕੇ ਜਾਵਾਂਗਾ। ਹਾਲੇ ਤੱਕ ਦੋ ਚਿੱਤੀ ਹੈ ਮਨ ਵਿੱਚ, ਦੁਬਦਾ ਹੈ ਕਿ ਮੈਂ ਸਤਲੁਜ ਦਰਿਆ ਤੱਕ ਜਾਵਾਂਗਾ, ਉਥੇ ਤੱਕ ਜੇ ਪੀਰ ਨੇ ਕੋਈ ਵਿਘਨ ਨਾ ਪਾਇਆ।
ਤੈਂ ਲੋ ਸਰਵਰ ਮੋਏ ਹਟਾਏ, ਤੋ ਹਟ ਆਓ ਨਾ ਗੁਰ ਡਿੱਗ ਜਾਏ।
ਮੈਂ ਪੀਰ ਨੂੰ ਸਮਾਂ ਦੇ ਦੇਣਾ ਸਰਵਰ ਨੂੰ ਕਿ ਸਤਲੁਜ ਦਰਿਆ ਤੱਕੋਂ ਜੇ ਉਥੋਂ ਤੋਂ ਪਹਿਲਾਂ ਪਹਿਲਾਂ ਮੈਨੂੰ ਮੋੜ ਕੇ ਲੈ ਆਵੇ ਤੇ ਮੈਂ ਗੁਰੂ ਜੀ ਕੋਲ ਨਹੀਂ ਜਾਣ ਲੱਗਾ। ਜੇ ਉਥੋਂ ਤੱਕ ਮੈਨੂੰ ਸਰਵਰ ਨੇ ਨਾ ਮੋੜਿਆ ਤੇ ਫਿਰ ਆ ਜਿਹੜੀ ਚਿੱਪੀ ਹੈ ਜਾਂ ਇਹ ਖੁੰਡੀ ਹੈ, ਇਹ ਜਿਹੜਾ ਭੇਸ ਹੈ, ਇਹ ਫਿਰ ਮੈਂ ਸਤਲੁਜ ਦਰਿਆ ਵਿੱਚ ਹੀ ਰੋੜ ਕੇ ਉਥੋਂ ਸਿੱਖ ਬਣ ਕੇ ਗੁਰੂ ਸਾਹਿਬ ਦਾ ਜਾਵਾਂਗਾ।
ਰਹੋ ਅਬਿਗਨ ਅਸੁਪਨ ਜੇ ਚਲਤਾ, ਤੋ ਨਿਜ ਭੇਸ ਅਲਪ ਹੋ ਸਲਤਾ।
ਜੇ ਮੈਂ ਵਿਘਨ ਤੋਂ ਰਹਿਤ ਹੋ ਕੇ ਦਰਿਆ ਸਤਲੁਜ ਤੱਕ ਪਹੁੰਚ ਗਿਆ, ਜਾਂ ਫਿਰ ਮੈਨੂੰ ਰਾਤ ਨੂੰ ਕੋਈ ਸੁਪਨਾ ਨਾ ਆਇਆ ਪੀਰ ਦਾ, ਸੁਪਨੇ ਵਿੱਚ ਵੀ ਪੀਰ ਨਾ ਆਇਆ, ਸਰਵਰ ਨਾ ਆਇਆ, ਤੇ ਫਿਰ ਮੈਂ ਇਹ ਸਾਰਾ ਭੇਸ ਸਤਲੁਜ ਦਰਿਆ ਵਿੱਚ ਰੋੜ ਦੇਵਾਂਗਾ।
ਇਮ ਮਨ ਧਾਰ ਚਲਿਓ ਮਗ ਮਾਏ, ਉਰ ਜੁਚਿਤਾ ਮਨ ਕੋ ਥਿਤ ਨਾਏ।
ਇਦਾਂ ਦੀ ਵਿਚਾਰ ਕਰਕੇ ਭਾਈ ਬਹਿਲੋ ਜੀ ਚੱਲ ਪਏ। ਮਨ ਝਾਲੇ ਦੁਚਿਤੀ ਹੈ, ਗੁਰੂ ਵਾਲੇ ਪਾਸੇ ਪੂਰਨ ਤੌਰ ਤੇ ਨਹੀਂ ਟੁਰੇ, ਹਰੇ ਇਧਰ ਪੀਰ ਵੱਲ ਵੀ ਆਸ ਬੱਝੀ ਹੋਈ ਹੈ ਵੀ ਸ਼ਾਇਦ ਉਹ ਵੀ ਰਾਹ ਚ ਰੋਕ ਲਵੇ ਮੈਨੂੰ, ਜਾਂ ਸੁਪਨੇ ਵਿੱਚ ਹੀ ਆ ਕੇ ਰੋਕ ਦੇਵੇ, ਜਾਂ ਉਦਾਂ ਹੀ ਕੋਈ ਵਿਘਨ ਪਾ ਦੇਵੇ। ਏਦਾਂ ਸੋਚ ਕੇ ਦੁਚਿਤੀ ਵਿੱਚ ਭਾਈ ਬਹਿਲੋ ਜੀ ਟੁਰੇ ਜਾ ਰਹੇ ਨੇ, ਮਨ ਟਿਕ ਨਹੀਂ ਰਿਹਾ।
ਸਨੈ ਸਨੈ ਸਤਦਰਵ ਤਰੁ ਆਇਓ, ਕਰ ਇਸ਼ਨਾਨ ਅਸਨ ਕੁਛ ਖਾਇਓ।
ਸਨੇ ਸਨੇ ਚਲਦਿਆਂ ਚਲਦਿਆਂ ਆਖਿਰਕਾਰ ਸਤਲੁਜ ਦਰਿਆ ਵੀ ਆ ਗਿਆ, ਵਿਘਨ ਨਹੀਂ ਪਿਆ, ਕੋਈ ਵਿਘਨ ਨਹੀਂ ਪਿਆ, ਨਾ ਹੀ ਪੀਰ ਆ ਕੇ ਸੁਪਨੇ ਵਿੱਚ ਦੱਸਿਆ ਉਹਨੇ ਵੀ ਤੂੰ ਨਾ ਜਾ। ਭਾਈ ਬਹਿਲੋ ਜੀ ਦਰਿਆ ਦੇ ਕੰਢੇ ਪਹੁੰਚੇ, ਇਸ਼ਨਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ।
ਤਰੀ ਤੀਰ ਤਿਤ ਪਿਕ ਕਰ ਤਿਆਰ, ਚੜ ਬੈਠਿਓ ਉਲੰਘਣ ਹਿਤ ਪਾਰ।
ਕਹਿੰਦੇ ਲਾਗੇ ਦਰਿਆ ਪਾਰ ਕਰਨ ਵਾਸਤੇ ਬੇੜੀ ਸੀ, ਬੇੜੀ ਤੇ ਸਵਾਰ ਹੋ ਕੇ ਭਾਈ ਬਹਿਲੋ ਜੀ ਤੇ ਉਹ ਸਿੱਖ ਵੀ ਕਹਿੰਦੇ ਦਰਿਆ ਤੇ ਸਵਾਰ ਹੁਣ ਬੇੜੀ ਤੇ ਸਵਾਰ ਹੋ ਕੇ ਦਰਿਆ ਪਾਰ ਕਰਨ ਲਈ ਚੱਲ ਪਏ।
ਜਬ ਪਰਵਾ ਮੈਂ ਨੋਕਾ ਆਈ, ਖੁੰਡੀ ਖਲਰਾ ਦੀਨ ਬਹਾਏ।
ਕਹਿੰਦੇ ਜਦੋਂ ਵਿੱਚ ਤੱਕ ਪਹੁੰਚ ਗਏ ਨਾ ਦਰਿਆ ਦੇ, ਤੇ ਫਿਰ ਭਾਈ ਬਹਿਲੋ ਨੇ ਵੇਖਿਆ ਵੀ ਉਹ ਜਿਹੜਾ ਖਲੜਾ ਪਾਇਆ ਹੋਇਆ ਸੀ ਭਰਾਈਆਂ ਵਾਲਾ, ਸਰਵਰਾਂ ਵਾਲਾ, ਉਹ ਵੀ ਲਾਇਆ, ਤੇ ਜਿਹੜੀ ਹੱਥ ਚ ਖੁੰਡੀ ਫੜੀ ਹੋਈ ਸੀ ਉਹ ਵੀ ਲਾਈ, ਉਹ ਫੜ ਕੇ ਤੇ ਜਿਹੜਾ ਖਲੜਾ ਸੀ ਉਹ ਵੀ ਲਾ ਕੇ ਉਸੇ ਵੇਲੇ ਦਰਿਆ ਵਿੱਚ ਸੁੱਟ ਦਿੱਤਾ ਵੀ ਲਓ ਪੀਰ ਜੀ ਇੱਥੋਂ ਤੁਹਾਨੂੰ ਮੱਥਾ ਟੇਕਿਆ, ਹੁਣ ਇੱਥੋਂ ਅੱਗੇ ਮੈਂ ਆਪਣੇ ਗੁਰੂ ਦਾ ਬਣ ਕੇ ਚੱਲਿਆ, ਤੂੰ ਨਹੀਂ ਰੋਕਿਆ, ਹੁਣ ਮੈਂ ਸਤਿਗੁਰਾਂ ਕੋਲ ਚੱਲਿਆ। ਖਾਲਸਾ ਜੀ, ਭੇਡਾ ਚਾਲ ਹੁੰਦੀ ਹੈ ਜਗਤ ਦੇ ਲੋਕਾਂ ਦੀ, ਤੇ ਪੱਥਰਾਂ ਦੀਆਂ ਕਬਰਾਂ ਬਣਾ ਕੇ ਉੱਥੇ ਹੀ ਰੱਬ ਲੱਭਣ ਲੱਗ ਪੈਂਦੇ, ਅਸਲ ਵਿੱਚ ਹੈ ਕੁਝ ਨਹੀਂ, ਸਭ ਵਹਿਮ ਹੈ, ਭਰਮ ਹੈ। ਭਾਈ ਬਹਿਲੋ ਨੇ ਸਾਰਾ ਭਰਮ ਕੱਢ ਦਿੱਤਾ ਇੱਥੇ ਆ ਕੇ, ਜਿਹੜਾ ਖਲੜਾ ਸੀ ਉਹ ਵੀ ਲਾਹ ਕੇ ਸੁੱਟ ਦਿੱਤਾ, ਜਿਹੜੀ ਖੁੰਡੀ ਸੀ ਉਹ ਵੀ ਦਰਿਆ ਦੇ ਵਿੱਚ ਵਗਾ ਕੇ ਸੁੱਟ ਦਿੱਤੀ।
ਸੰਸਾਰ ਛੋੜ ਇੱਕ ਦਿਸ਼ ਹੋਵਾ, ਤੁਰ ਤੁਰਕ ਕੋ ਮਨ ਜੋਵਾ।
ਕਹਿੰਦੇ ਸੰਸਾਰ ਛੱਡ ਕੇ ਇੱਕ ਪਾਸੇ ਹੋ ਗਏ, ਔਰ ਤੁਰਕ ਨੂੰ ਝੂਠਾ ਸਮਝ ਲਿਆ ਵੀ ਉਹ ਝੂਠਾ ਹੀ ਸੀ, ਉਦਾਂ ਹੀ ਸੀ ਸਰਵਰ, ਉਹ ਹੈ ਹੀ ਨਹੀਂ ਸੀ, ਉਹਨੂੰ ਝੂਠ ਸਮਝ ਕੇ ਸਭ ਕੁਝ ਤਿਆਗ ਦਿੱਤਾ।
ਵੱਡੇ ਪਰਵਾਹ ਬੀਚ ਸੋ ਘੇਰਾ, ਦ੍ਰੈ ਕਰ ਬੰਦ ਨਿਮਿਓ ਤਿਸ ਬੇਰਾ।
ਜਿਹੜਾ ਖਲੜਾ ਸੀ ਜਾਂ ਤੁਰਕ ਦੀ ਉਹ ਖੁੰਡੀ ਸੀ ਪਾਣੀ ਚ ਸੁੱਟ ਕੇ, ਉਥੋਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਉਥੋਂ ਹੀ ਮੱਥਾ ਟੇਕਿਆ, ਮਹਾਰਾਜ ਇਥੋਂ ਮੇਰੀ ਹਾਜ਼ਰੀ ਆਪਣੇ ਚਰਨਾਂ ਚ ਪ੍ਰਵਾਨ ਕਰ ਲਓ। ਉਥੋਂ ਹੀ ਮਹਾਰਾਜ ਜੀ ਦੇ ਚਰਨਾਂ ਚ ਧਿਆਨ ਧਾਰ ਕੇ ਮੱਥਾ ਟੇਕਿਆ।
ਚਿਤ ਮੈਂ ਨਿਸ਼ਚੈ ਕਰ ਧਰ ਆਸ, ਇੱਕ ਮਨ ਹੋਏ ਗਮਨਿਓ ਗੁਰ ਪਾਸ।
ਆਪਣੇ ਚਿੱਤ ਵਿਚ ਪੂਰਾ ਇੱਕ ਨਿਸ਼ਚਾ ਧਾਰਨ ਕਰਕੇ, ਇੱਕ ਗੁਰੂ ਦਾ ਭਰੋਸਾ ਧਾਰਨ ਕਰਕੇ, ਇੱਕ ਮਨ ਹੋ ਕੇ ਭਾਈ ਬਹਿਲੋ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰੇ ਆਉਂਦੇ ਨੇ।
ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ, ਆਏ ਪਹੁੰਚਿਓ ਗੁਰ ਦਰਬਾਰਾ।
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਭਾਈ ਬਹਿਲੋ ਜੀ ਉਸ ਸਿੱਖ ਸਮੇਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿਚ ਆ ਪਹੁੰਚੇ ਹਨ।
ਬੈਠੇ ਜੇਠਾ ਪੁਰਖ ਕਿਰਪਾਲ, ਕਰੈ ਖਨਾਮਨ ਅੰਮ੍ਰਿਤ ਤਾਲ।
ਜਿੱਥੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ ਔਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਗਰੀਬ ਨਵਾਜ ਪਾਤਸ਼ਾਹ ਜੀ ਕਰਾ ਰਹੇ ਸੀ, ਉਥੇ ਭਾਈ ਬਹਿਲੋ ਜੀ ਚੱਲ ਕੇ ਆਏ ਨੇ।
ਦੋਨੋ ਹੱਥ ਜੋੜ ਹੋਏ ਦੀਨ, ਪਰਮ ਪ੍ਰੇਮ ਤੇ ਬੰਧਨ ਕੀਨ।
ਦੋਵੇਂ ਹੱਥ ਜੋੜ ਕੇ ਭਾਈ ਬਹਿਲੋ ਜੀ ਬੜੇ ਦੀਨ ਹੋ ਕੇ ਸਤਿਗੁਰਾਂ ਦੇ ਪਰਮ ਪਿਆਰ ਚ ਭਿੱਜੇ ਹੋਇਆ ਨੇ। ਭਾਈ ਬਹਿਲੋ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਨਿਜ ਸੇਵਕ ਲਖ ਲੀਨ ਬੁਲਾਏ, ਮੈਂ ਅਗਿਆਨੀ ਲਖੋ ਨਾ ਕਾਏ।
ਆਪਣਾ ਸੇਵਕ ਜਾਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਭਾਈ ਬਹਿਲੋ ਜੀ ਕਹਿੰਦੇ, ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਆਪ ਜੀ ਨੇ ਆਪਣੇ ਚਰਨਾਂ ਚ ਬੁਲਾ ਲਿਆ, ਪਰ ਮੈਂ ਅਗਿਆਨੀ ਹਾਂ, ਅਵਿਦਿਆ ਵਿਚ ਸੀ, ਮੈਂ ਅਗਿਆਨੀ ਨੇ ਆਪ ਜੀ ਦੀ ਗੱਤ ਨਹੀਂ ਜਾਣੀ, ਆਪ ਜੀ ਦੀ ਮਹਿਮਾ ਨਹੀਂ ਜਾਣੀ।
ਬਿਰਦ ਗਰੀਬ ਨਿਵਾਜ ਤੁਮਾਰੇ, ਸ਼ਰਨਾਗਤ ਕੇ ਨਿਤ ਰਖਵਾਰੇ।
ਮਹਾਰਾਜ ਦੋ ਹੁਕਮ ਆਪ ਜੀ ਦੇ ਪਹਿਲਾਂ ਮੈਂ ਮੋੜ ਭੇਜੇ ਸੀ, ਮੈਂ ਮੁਆਫੀ ਮੰਗਦਾ। ਹੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿਚ ਹਾਂ, ਹੇ ਮਹਾਰਾਜ ਆਪ ਜੀ ਕਿਰਪਾ ਕਰਕੇ ਆਪਣੇ ਸ਼ਰਨ ਆਇਆਂ ਦੀ ਰੱਖਿਆ ਕਰ ਦਿਓ, ਮੈਨੂੰ ਵੀ ਆਪਣਾ ਸੇਵਕ ਜਾਣ ਕੇ ਰੱਖਿਆ ਕਰੋ। ਮਹਾਰਾਜ ਤੁਹਾਡਾ ਬਿਰਦਾ ਗਰੀਬਾਂ ਨੂੰ ਨਿਵਾਜਣਾ।
ਰਾਵਰ ਕੇਰ ਆਸਰੇ ਆਏ, ਕੋਟ ਜਨਮ ਨਿਤ ਸੰਕਟ ਪਾਏ।
ਮਹਾਰਾਜ ਹੁਣ ਮੈਂ ਆਪ ਜੀ ਦਾ ਆਸਰਾ ਧਾਰਨ ਕਰਕੇ ਆਪ ਜੀ ਦੇ ਚਰਨਾਂ ਵਿਚ ਆਇਆ ਹਾਂ, ਇੱਕ ਨਹੀਂ ਕਰੋੜਾਂ ਜਨਮਾਂ ਵਿਚ ਮੈਂ ਦੁੱਖ ਭੋਗਿਆ, ਕਰੋੜਾਂ ਜਨਮਾਂ ਵਿਚ ਮੈਂ ਜਨਮ ਜਨਮਾਂਤਰਾਂ ਦੇ ਜਨਮ ਮਰਨ ਦੇ ਸੰਕਟ ਵਿਚ ਪਿਆ ਰਿਹਾ, ਹੁਣ ਮਹਾਰਾਜ ਆਪ ਜੀ ਦਾ ਆਸਰਾ ਗ੍ਰਹਿਣ ਕਰਕੇ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ।
ਲਾਜ ਨਾਮ ਆਪਣੇ ਕੀ ਰਾਖੋ, ਲਖ ਸੇਵਕ ਮੁਝ ਸੇਵਾ ਪਾਖੋ।
ਮਹਾਰਾਜ ਆਪਣੇ ਨਾਮ ਦੀ ਲਾਜ ਰੱਖੋ, ਮੈਨੂੰ ਆਪਣਾ ਸੇਵਕ ਜਾਣ ਕੇ ਆਪਣੀ ਸੇਵਾ ਬਖਸ਼ੋ। ਮਹਾਰਾਜ ਮੇਰੇ ਵਾਸਤੇ ਹੁਕਮ ਕਰੋ, ਮੈਂ ਆਪ ਜੀ ਦੇ ਦਰ ਘਰ ਦੀ ਕਿਹੜੀ ਸੇਵਾ ਕਰਾਂ, ਮੈਨੂੰ ਕਾਰੇ ਲਾਓ, ਸੇਵਾ ਵਿਚ ਜੋੜੋ।
ਮਹਿਮਾ ਹਮਨੇ ਲਖੇ ਤੁਮਾਰੇ, ਰਾਵਰ ਰੂਪ ਨਰਨੀ ਉਪਕਾਰੇ।
ਮਹਾਰਾਜ ਅਸੀਂ ਆਪ ਜੀ ਦੀ ਮਹਿਮਾ ਨਹੀਂ ਜਾਣਦੇ, ਆਪ ਜੀ ਦਾ ਸਰੂਪ ਨਰਾਂ ਤੇ ਉਪਕਾਰ ਕਰਨਾ ਹੈ, ਜੀਵਾਂ ਤੇ ਉਪਕਾਰ ਕਰਨ ਲਈ ਆਪ ਜੀ ਨੇ ਇਹ ਨਰ ਸਰੂਪ ਧਾਰਨ ਕੀਤਾ ਹੋਇਆ, ਪਰ ਅਸੀਂ ਆਪ ਜੀ ਦੀ ਮਹਿਮਾ ਨਹੀਂ ਜਾਣਦੇ।
ਬਿਨੈ ਸੁਨਤ ਸ਼੍ਰੀ ਅਰਜਨ ਗੁਰੂ, ਹੋਏ ਸ਼ਰਧਾ ਤੇ ਕਾਰਜ ਪੁਰੂ।
ਇਹਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਬਹਿਲੋ, ਹਿਰਦੇ ਚ ਸ਼ਰਧਾ ਧਾਰਨ ਕੀਤੀ ਹੋਵੇ ਤੇ ਸ਼ਰਧਾ ਨਾਲ ਸਾਰੇ ਕੰਮ ਪੂਰੇ ਹੁੰਦੇ ਨੇ, ਸ਼ਰਧਾ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ।
ਦੇਵੀ ਦੇਵਨ ਤੇ ਫਲ ਪਾਵਨ, ਬ੍ਰਹਮਾ ਵਿਸ਼ਨ ਮਹੇਸ਼ ਧਿਆਵਨ।
ਆ ਜਿਹੜੇ ਦੇਵੀ ਦੇਵਤਿਆਂ ਤੋਂ ਫਲ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ।
ਸ਼ਰਧਾ ਧਰ ਸਭ ਤੇ ਫਲ ਪਾਏ, ਬਿਨ ਸ਼ਰਧਾ ਕੁਛ ਹੱਥ ਨਾ ਆਏ।
ਇਹਨਾਂ ਕੋਲੋਂ ਵੀ ਜਿਹੜੇ ਫਲ ਮਿਲਦੇ ਨੇ ਉਹ ਸ਼ਰਧਾ ਨਾਲ ਮਿਲਦੇ ਨੇ, ਉਹ ਸ਼ਰਧਾ ਹੀ ਸਾਰਿਆਂ ਦੀ ਫਲਾਂ ਦੀ ਪੂਰਨਤੀ ਕਰਨ ਵਾਲੀ। ਤੇ ਮਹਾਰਾਜ ਜੀ ਕਹਿੰਦੇ ਜਿਹੜੇ ਸ਼ਰਧਾ ਨੀ ਨਾ ਰੱਖਦੇ, ਸ਼ਰਧਾ ਵਿਹੂਣਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ।
ਸ਼ਰਧਾ ਮੂਲ ਭਗਤ ਤੁਚ ਸਾਰੇ, ਗਿਆਨ ਤਰੋਵਰ ਉਹਦਾ ਉਦਾਰੇ
ਸ਼ਰਧਾ ਮੂਲ ਹੈ ਤੇ ਭਗਤੀ ਜਿਹੜੀ ਆ ਉਹ ਆਲੇ ਦੁਆਲੇ ਜਿਵੇਂ ਦਰਖਤ ਦੇ ਆਲੇ ਦੁਆਲੇ ਛਿੱਲ ਹੁੰਦੀ ਹੈ ਨਾ ਉਹ ਛਿੱਲੜ ਹੈ ਪਰ ਉਹਦੇ ਵਿੱਚ ਜਿਹੜਾ ਮੂਲ ਹੈ ਨਾ ਉਹ ਸ਼ਰਧਾ ਹੈ ਸ਼ਰਧਾ ਦੇ ਆਲੇ ਦੁਆਲੇ ਭਗਤੀ ਦੀ ਛਿੱਲ ਹੈ ਤੇ ਫਿਰ ਉਸ ਛਿੱਲ ਤੋਂ ਗਿਆਨ ਰੂਪੀ ਜਿਹੜਾ ਦਰਖਤ ਹੈ ਤਰੋਵਰ ਹੈ ਉਹ ਪੈਦਾ ਹੁੰਦਾ ਹੈ
ਫਲ ਕੇਵਲ ਕੋ ਪ੍ਰਾਪਤ ਹੋਏ ਜਿਸ ਤੇ ਸੰਕ ਹੋਏ ਨਾ ਕੋਏ
ਉਸ ਗਿਆਨ ਰੂਪੀ ਦਰਖਤ ਨੂੰ ਕੇਵਲ ਰੂਪੀ ਮੁਕਤੀ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ ਔਰ ਜਿਸ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਕੇ ਫਿਰ ਕੋਈ ਵੀ ਸੰਕਟ ਨਹੀਂ ਵਿਆਪਦਾ
ਸ਼ਰਧਾ ਬਿਨ ਸਭ ਨਿਸ਼ਫਲ ਕਰਮ ਸੁਧਰੈ ਰਿਦਾ ਨਾ ਪ੍ਰਾਪਤ ਧਰਮ
ਸ਼ਰਧਾ ਤੋਂ ਬਿਨਾਂ ਸਾਰੇ ਕਰਮ ਨਿਸ਼ਫਲ ਨੇ ਇਥੋਂ ਤੱਕ ਕਿ ਹਿਰਦਾ ਵੀ ਸ਼ੁੱਧ ਨਹੀਂ ਹੁੰਦਾ ਤੇ ਨਾ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ
ਸ਼ਰਧਾ ਸਭ ਤੇ ਪੂਰਬ ਚ ਹੀ ਹੈ ਜਿਸ ਤੇ ਮਨ ਬਾਚਤ ਫਲ ਲਈ ਹੈ
ਇਸ ਕਰਕੇ ਭਾਈ ਬਹਿਲੋ ਸਭ ਤੋਂ ਪਹਿਲਾਂ ਸਿੱਖ ਦੇ ਹਿਰਦੇ ਚ ਸ਼ਰਧਾ ਚਾਹੀਦੀ ਕਿਉਂਕਿ ਸ਼ਰਧਾ ਤੋਂ ਬਾਅਦ ਹੀ ਬਾਕੀ ਸਾਰੇ ਕੰਮ ਆਰੰਭ ਹੁੰਦੇ ਨੇ ਸ਼ਰਧਾ ਦੇ ਨਾਲ ਹੀ ਫਿਰ ਅੱਗੇ ਸਾਰੇ ਕਾਰਜਾਂ ਦੀ ਆਰੰਭਤਾ ਹੁੰਦੀ ਹੈ ਧਰਮ ਦੀ ਤੇ ਸ਼ਰਧਾ ਨਾਲ ਹੀ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ
ਕਹਿ ਸਤਿਗੁਰ ਕੀਨ ਦਿਹਾੜੇ ਲਿਓ ਗੁਰ ਕਰਤੇ ਕਰੋ ਆਹਾਰੇ
ਮਹਾਰਾਜ ਜੀ ਨੇ ਭਾਈ ਬਹਿਲ ਨੂੰ ਆਖਿਆ ਬਹਿਲੋ ਜੀ ਗੁਰੂ ਘਰ ਸੇਵਾ ਕਰੋ ਤੇ ਇਹਦੇ ਬਦਲੇ ਚ ਤੁਹਾਨੂੰ ਸ਼ਾਮ ਨੂੰ ਮਜ਼ਦੂਰੀ ਵੀ ਮਿਲਿਆ ਕਰੇਗੀ ਦਿਹਾੜੀ ਵੀ ਮਿਲਿਆ ਕਰੇਗੀ ਜਗਾਣੀ ਤਾਂ ਸ਼ਰਧਾ ਸੀ ਨਾ ਪਹਿਲਾਂ ਬਹਾਨੇ ਨਾਲ ਲਾ ਲਿਆ ਵੀ ਸ਼ਰਧਾ ਸੇਵਾ ਤੋਂ ਪੈਦਾ ਹੁੰਦੀ ਕਿ ਮਹਾਰਾਜ ਜੀ ਕਹਿੰਦੇ ਤੁਹਾਨੂੰ ਦਿਹਾੜੀ ਵੀ ਰੋਜ਼ ਦੀ ਦਿਆਂਗੇ ਜਿੰਨੀ ਮਜ਼ਦੂਰੀ ਦੂਜੇ ਮਜ਼ਦੂਰਾਂ ਨੂੰ ਮਿਲਦੀ ਹੈ ਨਾ ਉਹਨਾਂ ਮਜ਼ਦੂਰਾਂ ਜਿੰਨੀ ਮਜ਼ਦੂਰੀ ਜਿਹੜੀ ਹੈ ਦਿਹਾੜੀ ਦੀ ਉਹ ਵੀ ਤੁਹਾਨੂੰ ਮਿਲੇਗੀ ਅੱਜ ਤੋਂ ਬਾਅਦ ਤੁਸੀਂ ਗੁਰੂ ਘਰ ਦੀ ਸੇਵਾ ਕਰੋ
ਅਬ ਤੀਰਥ ਕੀ ਕਾਰ ਕਰੀ ਜੈ ਸਭ ਸੰਗਤ ਕੇ ਸੰਗ ਮਿਲੀ ਜੈ
ਤੀਰਥ ਦੀ ਸੇਵਾ ਚੱਲ ਰਹੀ ਹੈ ਅੰਮ੍ਰਿਤਸਰ ਸਰੋਵਰ ਦੀ ਇਹ ਸੇਵਾ ਵਿੱਚ ਹਿੱਸਾ ਪਾਓ ਸੇਵਾ ਕਰੋ ਸਾਰੀ ਸੰਗਤ ਨਾਲ ਮਿਲ ਕੇ ਸੇਵਾ ਕਰੋ
ਯਹਾਂ ਇੰਟ ਕੇ ਲਗੇ ਪਜਾਵੇ ਬਹੁ ਈਦਨ ਕੇ ਸੰਗ ਪਕਾਵੇ
ਜਿੱਥੇ ਇੱਟਾਂ ਦੇ ਆਵੇ ਲੱਗੇ ਹੋਏ ਨੇ ਜਿੱਥੇ ਇੱਟਾਂ ਸੰਗਤਾਂ ਪਕਾ ਰਹੀਆਂ ਨੇ ਬਹੁਤ ਸਾਰੇ ਸਿੱਖ ਮਿਹਨਤ ਕਰਕੇ ਇੱਟਾਂ ਨੂੰ ਪਕਾਉਣ ਵਾਸਤੇ ਹਿੰਮਤ ਕਰਦੇ ਨੇ ਮਿਹਨਤ ਕਰਦੇ ਨੇ
ਕਹਾਂ ਸਿੱਖ ਸੇਵਾ ਬੋ ਕਰੀ ਕਰਦਮ ਤੇ ਇੰਟਨ ਕੋ ਕਰੀ
ਜਿੱਥੇ ਪੁਜਾਵੇ ਲੱਗੇ ਹੋਏ ਨੇ ਉੱਥੇ ਬੜੇ ਸਿੱਖ ਸੇਵਾ ਕਰ ਰਹੇ ਨੇ ਇੱਟਾਂ ਵਾਸਤੇ ਪਹਿਲਾਂ ਇੱਟਾਂ ਨੂੰ ਗਾਰੇ ਤੋਂ ਇੱਟਾਂ ਪਹਿਲਾਂ ਮਿੱਟੀ ਗੋਂਦੇ ਨੇ ਮਿੱਟੀ ਗੋ ਕੇ ਫਿਰ ਉਹਦੀਆਂ ਇੱਟਾਂ ਕੱਚੀਆਂ ਬਣਾ ਕੇ ਆਵਿਆਂ ਚ ਲਾ ਕੇ ਫਿਰ ਉਹਨੂੰ ਪਕਾਉਂਦੇ ਹਨ
ਖੁਸ਼ਕ ਹੋਏ ਤਵਲੇ ਉਠਾਏ ਆਵੇ ਬਿਖੇ ਤਰੇ ਸਮਦਾਏ
ਪਹਿਲਾਂ ਮਿੱਟੀ ਦੀਆਂ ਇੱਟਾਂ ਕਰਦਮ ਚੋਂ ਗਾਰੇ ਚੋਂ ਬਣਾ ਕੇ ਜਦੋਂ ਸੁੱਕਦੀਆਂ ਨੇ ਸੁਕਾਉਣ ਤੋਂ ਬਾਅਦ ਫਿਰ ਉਹਨਾਂ ਇੱਟਾਂ ਨੂੰ ਅੱਗ ਦੇ ਵਿੱਚ ਰੱਖ ਕੇ ਆਵਿਆਂ ਵਿੱਚ ਰੱਖ ਕੇ ਪਕਾਉਂਦੇ ਨੇ
ਜਿਮ ਨੀ ਕੇ ਪਾਕੇ ਗਨ ਆਵੇ ਤਿਮ ਈਂਧਨ ਵਿਦਸੋਂ ਦਿਓ ਪਾਵੇ
ਇਹ ਭਾਈ ਬਹਿਲੋ ਤੁਹਾਡੀ ਇਹ ਸੇਵਾ ਹੈ ਕਿ ਤੁਸੀਂ ਇੱਟਾਂ ਦੇ ਜਿੱਥੇ ਆਵੇ ਲੱਗਦੇ ਨੇ ਉਹਨਾਂ ਇੱਟਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਉਹਨਾਂ ਥੱਲੇ ਚੰਗੀ ਤਰ੍ਹਾਂ ਅੱਗ ਬਾਲ ਕੇ ਵੀ ਉਹ ਇੱਟਾਂ ਕਿਸੇ ਤਰੀਕੇ ਪੂਰਨ ਤੌਰ ਤੇ ਪੱਕ ਜਾਣ ਕੱਚੀਆਂ ਨਾ ਰਹਿਣ ਤੁਹਾਡੀ ਇਹ ਡਿਊਟੀ ਹੈ ਤੁਸੀਂ ਉਹਨਾਂ ਆਵਿਆਂ ਤੇ ਨਿਗਰਾਨੀ ਰੱਖਣੀ ਉੱਥੇ ਅੱਗ ਬਲਵਾ ਕੇ ਚੰਗੀ ਤਰ੍ਹਾਂ ਸਿੱਖਾਂ ਕੋਲੋਂ ਉਹਨਾਂ ਆਵਿਆਂ ਨੂੰ ਪਕਾਉਣਾ ਇੱਟਾਂ ਨੂੰ ਪਕਾਉਣਾ ਹੈ
ਤੈ ਠਿਤਰੋ ਸਭਨ ਸੋ ਕਹੋ ਇਹ ਤੀਰਥ ਕੀ ਸੇਵਾ ਲਓ
ਉੱਥੇ ਤੁਸੀਂ ਥਿਤ ਰਹਿ ਕੇ ਇਸ ਤੀਰਥ ਦੀ ਸੇਵਾ ਕਰੋ ਉੱਥੇ ਆਪ ਆਪਣੀ ਨਿਗਰਾਨੀ ਚ ਸਾਰੀ ਸੇਵਾ ਕਰਾ ਕੇ ਆਵੇ ਕਿਵੇਂ ਪੱਕਦੇ ਨੇ ਉੱਥੇ ਅੱਗ ਬਲਾਉਣੀਆਂ ਇੱਟਾਂ ਵਿੱਚ ਰਖਾਉਣੀਆਂ ਨੇ ਚਿਣਵਾ ਕੇ ਫਿਰ ਆਵੇ ਲਾ ਕੇ ਇੱਟਾਂ ਪਕਾਉਣੀਆਂ ਨੇ ਇਹ ਸਾਰੀ ਸੇਵਾ ਭਾਈ ਬਹਿਲੋ ਜੀ ਤੁਸੀਂ ਆਪਣੇ ਦੇਖ ਰੇਖ ਵਿੱਚ ਕਰਨੀ ਹੈ
ਇਮ ਸੁਣ ਕੇ ਬਹਿਲੋ ਹਰ ਖਾਇਓ ਕਰ ਬੰਧਨ ਸਿੱਖਣ ਮੈਂ ਆਇਓ
ਇਹ ਸੁਣ ਕੇ ਭਾਈ ਬਹਿਲੋ ਜੀ ਬੜੇ ਖੁਸ਼ ਹੋਏ ਕਿ ਸਤਿਗੁਰਾਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਗੁਰੂ ਘਰ ਦੀ ਸੇਵਾ ਕਰਾਂ ਆਪਣੇ ਅਹੋ ਭਾਗ ਵੱਡੇ ਭਾਗ ਜਾਣ ਕੇ ਭਾਈ ਬਹਿਲੋ ਜੀ ਜਿੱਥੇ ਗੁਰਸਿੱਖ ਸੇਵਾ ਕਰ ਰਹੇ ਸਨ ਇੱਟਾਂ ਘੜ ਕੇ ਬਣਾ ਰਹੇ ਸਨ ਉੱਥੇ ਭਾਈ ਬਹਿਲੋ ਜੀ ਪਹੁੰਚੇ ਹਨ
ਕਰਬੇ ਲਗਿਓ ਟਹਿਲ ਤਿੰਨ ਸੰਗ ਸਕਲ ਦਿਵਸ ਜੇਤੋ ਬਲ ਅੰਗ
ਰਲ ਕੇ ਭਾਈ ਬਹਿਲੋ ਜੀ ਇਹ ਨੀ ਵੀ ਜਥੇਦਾਰ ਬਣ ਕੇ ਹੁਕਮ ਨਿਭਾ ਰਹੇ ਨੇ ਉਹਨਾਂ ਦੇ ਨਾਲ ਆਪਣੇ ਹੱਥੀ ਸੇਵਾ ਕਰਦੇ ਜੇ ਸਿੱਖ ਇੱਟਾਂ ਘੜ ਕੇ ਬਣਾਉਂਦੇ ਨੇ ਗਾਰੇ ਦੇ ਵਿੱਚੋਂ, ਤੇ ਭਾਈ ਬਹਿਲੋ ਜੀ ਵੀ ਨਾਲ ਜਿੰਨਾ ਬਲ ਹੈ ਸਰੀਰ ਦਾ ਪੂਰਾ ਤਾਣ ਲਾ ਕੇ ਸੇਵਾ ਕਰਦੇ ਹਨ।
ਨਿਸਾ ਭਏ ਜਬ ਫਿਰ ਅੰਧੇਰੇ ਜਾ ਚੱਲੇ ਸਿੱਖਣ ਕੇ ਡੇਰੇ।
ਜਦੋਂ ਰਾਤ ਪੈ ਜਾਂਦੀ ਹੈ ਸਾਰਾ ਦਿਨ ਸੇਵਾ ਕਰਦੇ ਆ, ਤੇ ਰਾਤ ਦੇ ਸਮੇਂ ਭਾਈ ਬਹਿਲੋ ਜੀ ਲੰਗਰ ਜਿਹੜਾ ਆ ਉਹ ਸਿੱਖਾਂ ਦੇ ਡੇਰਿਆਂ ਤੋਂ ਮੰਗ ਕੇ ਲਿਆਉਂਦੇ, ਜਿੱਥੇ ਜਿੱਥੇ ਸਿੱਖਾਂ ਦਾ ਡੇਰਾ ਉਹਨਾਂ ਦੇ ਕੋਲੋਂ ਜਾ ਕੇ ਲੰਗਰ ਮੰਗ ਕੇ ਲਿਆਉਂਦੇ ਨੇ।
ਅਲਪਾਹਾਰ ਤਵੇ ਕਰ ਰਹਿ ਗੁਰ ਪਗ ਪ੍ਰੇਮ ਰਹਿਣ ਦਿਨ ਲੈ।
ਭਾਈ ਬਹਿਲੋ ਜੀ ਪ੍ਰਸ਼ਾਦਾ ਥੋੜਾ ਛਕਦੇ ਨੇ ਔਰ ਫਿਰ ਰਾਤ ਨੂੰ ਵੀ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਹੀ ਰਾਤ ਬਤੀਤ ਕਰਦੇ। ਦਿਨ ਰਾਤ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਦੇ ਰੰਗ ਵਿੱਚ ਭਾਈ ਬਹਿਲੋ ਜੀ ਹਰ ਵੇਲੇ ਰੰਗੇ ਰਹਿੰਦੇ ਨੇ।
ਦਿਵਸ ਵਿਖੇ ਨਿਤ ਸੇਵ ਕਮਾਵੇ ਸਿਮਰਨ ਕਰਤੇ ਨਿਸਾ ਬਿਤਾਵੇ।
ਔਰ ਕਹਿੰਦੇ ਸਾਰਾ ਦਿਨ ਸੇਵਾ ਕਰਦਿਆਂ ਬਤੀਤ ਕਰਦੇ ਨੇ, ਜਦੋਂ ਰਾਤ ਪੈਂਦੀ ਹੈ ਤੇ ਸਿਮਰਨ ਕਰਦਿਆਂ ਰਾਤ ਬਤੀਤ ਕਰਦੇ। ਬਹੁਤ ਘੱਟ ਸੁਣਦੇ ਤੇ ਕਹਿੰਦੇ ਹਰ ਵੇਲੇ ਸੇਵਾ ਵਿੱਚ ਤਾਂ ਸਿਮਰਨ ਵਿੱਚ ਦੋ ਚੀਜ਼ਾਂ ਚ ਪੱਕੇ ਹੋ ਕੇ ਰਹਿੰਦੇ। ਦਿਨੇ ਸਾਰਾ ਦਿਨ ਸੇਵਾ ਕਰਦੇ ਨੇ ਤੇ ਰਾਤ ਨੂੰ ਦੋ ਪ੍ਰਸ਼ਾਦੇ ਛਕ ਕੇ ਫਿਰ ਸਿਮਰਨ ਕਰਦੇ ਹਨ।
ਬੂਜੈ ਲੋਕ ਇੰਟ ਕਾ ਆਵੇ ਕਿਸਤੇ ਇਹ ਨੀਕੇ ਪੱਕ ਜਾਵੇ।
ਜਿਹਨੇ ਭਾਈ ਬਹਿਲੋ ਜੀ ਕਈ ਜਿਹੜੇ ਸਿਆਣੇ ਸਿੱਖ ਸੀ ਉਹਨਾਂ ਨੂੰ ਪੁੱਛਦੇ ਭਾਈ ਬਹਿਲੋ ਜੀ ਕਿ ਭਾਈ ਸਿੱਖੋ ਇਹ ਦੱਸੋ ਵੀ ਇੱਟਾਂ ਬਹੁਤੀਆਂ ਪੱਕੀਆਂ ਤੇ ਮਜ਼ਬੂਤ ਕਿਵੇਂ ਬਣ ਸਕਦੀਆਂ। ਮੈਂ ਚਾਹੁੰਦਾ ਵੀ ਇੱਟਾਂ ਪੱਕੀਆਂ ਬਣਨ, ਮਜ਼ਬੂਤ ਬਣਨ, ਪਿੱਲੀਆਂ ਨਾ ਹੋਣ, ਗੁਰੂ ਸਾਹਿਬ ਦੇ ਸਰੋਵਰ ਵਿੱਚ ਲੱਗਣੀਆਂ ਨੇ, ਤੇ ਤੁਸੀਂ ਦੱਸੋ ਵੀ ਇਹ ਇੱਟਾਂ ਪੂਰਨ ਤੌਰ ਤੇ ਕਿਵੇਂ ਪੱਕ ਸਕਦੀਆਂ ਸਿੱਖਾਂ ਦੇ ਕੋਲੋਂ। ਏਦਾਂ ਭਾਈ ਬਹਿਲੋ ਜੀ ਪੁੱਛਦੇ ਨੇ।
ਤਮੈ ਕਿਸੂ ਨੇ ਕਹਿਓ ਸੁਣਾਏ ਬਿਸ਼ਟਾ ਜੇਕਰ ਇਨ ਮੈਂ ਪਾਏ।
ਫਿਰ ਕਿਸੇ ਨੇ ਦੱਸਿਆ, ਕਹਿਣ ਲੱਗੇ ਜੀ ਜੇ ਇੱਟਾਂ ਤੁਸੀਂ ਬਹੁਤੀਆਂ ਚੰਗੀਆਂ ਪਕਾਉਣੀਆਂ ਚਾਹੁੰਦੇ ਹੋ ਨਾ, ਤੇ ਫਿਰ ਜਿਹੜੀ ਗੰਦਗੀ ਹੈ ਵਿਸਟਾ ਆਦਿਕ ਸ਼ਹਿਰ ਦੀ ਜਿਹੜੀ ਗੰਦਗੀ ਹੈ ਕੂੜਾ ਕਰਕਟ ਹੈ ਉਹ ਲਿਆ ਕੇ ਵਿੱਚ ਪਾਓ, ਉਹ ਹੈ ਹੌਲੇ ਹੌਲੇ ਧੁਖਦਾ। ਉਹ ਜਿਹੜੀ ਗੰਦਗੀ ਹੈ ਜਾਂ ਹੋਰ ਕੂੜਾ ਕਰਕਟ ਹੈ ਸਹਿਜੇ ਸਹਿਜੇ ਧੁਖਦਾ, ਉਹ ਸਹਿਜੇ ਸਹਿਜੇ ਜਿਹੜਾ ਸੇਕ ਲੱਗੇਗਾ ਉਹਦੇ ਨਾਲ ਇੱਟਾਂ ਹੋਰ ਜ਼ਿਆਦਾ ਪੱਕਣਗੀਆਂ, ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ। ਭਾਈ ਬਹਿਲੋ ਜੀ ਜੇ ਤੁਸੀਂ ਇੱਟਾਂ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੇ ਹੋ ਤੇ ਫਿਰ ਜਿਹੜੀ ਸਾਰੇ ਨਗਰ ਦੀ ਗੰਦਗੀ ਹੈ ਵਿਸਟਾ ਆਦਿਕ ਹੈ ਉਹ ਲਿਆ ਕੇ ਆਵੇ ਵਿੱਚ ਪਾਇਆ ਕਰੋ।
ਉਹ ਆਚੀ ਪਾਕੇ ਹੋਏ ਲਾਲ ਕਸੈ ਨਾ ਫੂਟੈ ਸੋ ਤਤਕਾਲ।
ਤੇ ਫਿਰ ਉਹ ਇੱਟਾਂ ਜਿਹੜੀਆਂ ਨੇ ਚੰਗੀ ਤਰੀਆਂ ਪੱਕ ਕੇ ਤੇ ਲਾਲ ਸੁਰਖ ਹੋ ਜਾਣਗੀਆਂ, ਉਹ ਨਾ ਤਾਂ ਘਸਣਗੀਆਂ ਤੇ ਨਾ ਹੀ ਟੁੱਟਣਗੀਆਂ।
ਇਮ ਸੁਨ ਪ੍ਰੇਰੇ ਸੁਭ ਚ ਬਤੇਰੇ ਭਰੈ ਸੂਪ ਲਦ ਰਾਸ਼ਭ ਪ੍ਰੇਰੇ।
ਭਾਈ ਬਹਿਲੋ ਨੇ ਸੁਣ ਕੇ ਜਿਹੜੇ ਨਗਰ ਦੇ ਚੰਡਾਲ ਸੀ ਉਹਨਾਂ ਨੂੰ ਪ੍ਰੇਰਿਆ ਕਿ ਤੁਸੀਂ ਜਿੰਨਾ ਕੂੜਾ ਕਰਕਟ ਹੈ ਉਹ ਸਾਰੇ ਨਗਰ ਦਾ ਇਕੱਠਾ ਕਰਕੇ ਗਧਿਆਂ ਤੇ ਲੱਦ ਕੇ ਜਾਂ ਛੱਜਾਂ ਵਿੱਚ ਪਾ ਕੇ ਉਹ ਲੈ ਕੇ ਤੇ ਫਿਰ ਤੁਸੀਂ ਇਹਦੇ ਵਿੱਚ ਲਿਆ ਕੇ ਪਾਓ। ਭਾਈ ਬਹਿਲੋ ਜੀ ਨੇ ਆਪ ਹੱਥੀ ਛੱਜਾਂ ਵਿੱਚ ਭਰ ਭਰ ਕੇ ਉਹ ਕੂੜਾ ਕਰਕਟ, ਇਹ ਨਾ ਗਿਲਾਨੀ ਕਰਨੀ ਵੀ ਇਹ ਸਾਰੇ ਸ਼ਹਿਰ ਦੀ ਗੰਦਗੀ ਹੈ ਨਗਰ ਦੀ ਗੰਦਗੀ ਹੈ, ਤੇ ਮਨ ਦੇ ਵਿੱਚੋਂ ਬਿਲਕੁਲ ਨਚੱਕ ਹੋ ਕੇ ਆਪ ਛੱਜਾਂ ਨਾਲ ਭਰ ਭਰ ਕੇ ਆਵੇ ਵਿੱਚ ਕੂੜਾ ਕਰਕਟ ਪਾਉਂਦੇ ਨੇ।
ਇੰਟਨ ਕੇ ਚੋ ਫੇਰੇ ਪਾਏ ਅਪਰ ਬੋਰ ਕੂੜਾ ਲੈ ਆਏ।
ਇੱਟਾਂ ਦੇ ਚੁਫੇਰੇ ਪਾ ਦਿੱਤਾ ਸਾਰਾ ਕੂੜਾ ਕਰਕਟ ਤੇ ਉਹਨਾਂ ਚੰਡਾਲਾਂ ਨੂੰ ਕਿਹਾ ਵੀ ਹੋਰ ਵੀ ਇਕੱਠਾ ਕਰਕੇ ਲਿਆਈ ਜਾਓ, ਰੋਜ਼ ਇੱਥੇ ਲਿਆ ਕੇ ਪਾਇਆ ਕਰੋ। ਕਹਿੰਦੇ ਬਹੁਤ ਸਾਰਾ ਕੂੜਾ ਕਰਕਟ ਲਿਆ ਕੇ ਉੱਥੇ ਆਵੇ ਵਿੱਚ ਭਾਈ ਬਹਿਲੋ ਨੇ ਪਾਇਆ।
ਵਿਦਸੋ ਕਰੈ ਪ੍ਰੇਮ ਉਪਜਾਵੇ ਗਨ ਇੰਟਨ ਕੇ ਲਾਏ ਪਜਾਵੇ।
ਬੜੀ ਵਿਧੀ ਨਾਲ ਬੜੇ ਪ੍ਰੇਮ ਨਾਲ ਭਾਈ ਬਹਿਲੋ ਜੀ ਸੇਵਾ ਕਰਦੇ ਤੇ ਇੱਟਾਂ ਨੂੰ ਚਿਣ ਕੇ ਬੜੇ ਢੰਗ ਦੇ ਨਾਲ ਪੁਜਾਵੇ ਲਾਉਂਦੇ ਨੇ।
ਪਾਕੀ ਬੋ ਸੁੰਦਰ ਭਈ ਲਾਲ ਬਹਿਲੋ ਹਰ ਕਿਓ ਹਿਰਦੇ ਵਿਸਾਲ।
ਭਾਈ ਬਹਿਲੋ ਨੇ ਵੇਖਿਆ ਵੀ ਇੱਟਾਂ ਜਦੋਂ ਆਵੇ ਪੱਕ ਕੇ ਤਿਆਰ ਹੋ ਗਏ ਨਾ, ਵੇਖਿਆ ਇੱਟਾਂ ਬੜੀਆਂ ਸੋਹਣੀਆਂ ਪੱਕ ਗਈਆਂ, ਲਾਲ ਸੁਰਖ ਉਹਨਾਂ ਦਾ ਰੰਗ ਨਜ਼ਰ ਆਇਆ ਤੇ ਵੇਖ ਕੇ ਭਾਈ ਬਹਿਲੋ ਜੀ ਬੜੇ ਖੁਸ਼ ਹੋਏ।
ਸ਼੍ਰੀ ਅਰਜਨ ਲੱਕ ਅੰਤਰ ਜਾਮੀ ਸੇਵਾ ਸਿੱਖਣ ਕੀ ਪਿਕ ਸਵਾਮੀ।
ਧੰਨ ਗੁਰੂ ਅਰਜਨ ਸਾਹਿਬ ਅੰਤਰਜਾਮੀ ਪਾਤਸ਼ਾਹ ਨੇ ਆਪਣੇ ਸੇਵਕ ਦੀ ਕੀਤੀ ਸੇਵਾ ਵੇਖੀ ਤੇ ਵੇਖ ਕੇ ਜਾਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ
ਕੁਛ ਕ ਇੰਟ ਕਾ ਨਿਕਟ ਮੰਗਾਈ ਕਿਨ ਬਿਲੋਕਨ ਨੀਤ ਬਣਾਏ।
ਮਹਾਰਾਜ ਜੀ ਕਹਿੰਦੇ ਭਾਈ ਜਿੱਥੇ ਭਾਈ ਬਹਿਲੋ ਨੇ ਆਵੇ ਲਾਏ ਨੇ ਨਾ ਉਹਦੇ ਵਿੱਚੋਂ ਕੁਝ ਇੱਟਾਂ ਕੱਢ ਕੇ ਲਿਆਓ ਠੰਡੀਆਂ ਕਰਕੇ। ਕੁਝ ਇੱਟਾਂ ਕੱਢ ਕੇ ਸਿੱਖ ਲੈ ਕੇ ਆਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਤੇ ਸਤਿਗੁਰੂ ਜੀ ਨੇ ਉਹ ਇੱਟਾਂ ਵੇਖੀਆਂ ਹਨ।
ਪਰਮ ਪ੍ਰਸੀਦੇ ਬਾਕ ਸੁਣਾਇਓ ਇਹ ਆਵਾ ਅਬ ਭਲੋ ਪਕਾਇਓ।
ਇੱਟਾਂ ਜਦੋਂ ਖੜਕਾ ਕੇ ਵੇਖੀਆਂ ਤੇ ਟਨ ਦੇ ਕੇ ਆਵਾਜ਼ ਆਈ ਤੇ ਬੜੀਆਂ ਸੋਹਣੀਆਂ ਇੱਟਾਂ ਮਜ਼ਬੂਤ ਬਣੀਆਂ ਹੋਈਆਂ। ਮਹਾਰਾਜ ਜੀ ਬੜੇ ਖੁਸ਼ ਹੋਏ, ਕਹਿੰਦੇ ਭਾਈ ਬਹਿਲੋ ਦੀ ਸੇਵਾ ਪੂਰਨ ਹੋ ਗਈ। ਭਾਈ ਬਹਿਲੋ ਨੇ ਬੜੀ ਘਾਲਣਾ ਕਰ ਲਈ, ਇੱਟਾਂ ਬੜੀਆਂ ਸੋਹਣੀਆਂ ਪੱਕੀਆਂ, ਇਹ ਆਵਾ ਭਲਾ ਪੱਕਿਆ ਹੈ।
ਅਤ ਸੇਵਾ ਬਹਿਲੋ ਕੀ ਦੇਖ ਕਿਰਪਾ ਦ੍ਰਿਸ਼ ਗੁਰ ਕਰਤ ਵਿਸ਼ੇਕ।
ਭਾਈ ਬਹਿਲੋ ਦੀ ਅਤ ਦੀ ਇਹ ਸੇਵਾ ਵੇਖ ਕੇ ਸਤਿਗੁਰੂ ਜੀ ਨੇ ਭਾਈ ਬਹਿਲੋ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ।
ਅੰਤੈ ਕਰਨ ਪਯੋ ਨਿਰਮਲੀਆ ਵਿਸ਼ੈ ਬਾਸ਼ਨਾ ਆਦਕ ਸਭ ਦਲੀਆ।
ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਵੇਖਣ ਦੀ ਦੇਰੀ ਸੀ, ਭਾਈ ਬਹਿਲੋ ਦੇ ਅੰਦਰ ਦਾ ਅੰਤਸ਼ਕਰਨ ਨਿਰਮਲ ਕਰ ਦਿੱਤਾ। ਜਿਤਨੀਆਂ ਵਿਸ਼ੇ ਵਾਸ਼ਨਾਵਾਂ ਸਨ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਨਾਲ ਉਸੇ ਵੇਲੇ ਭਾਈ ਬਹਿਲੋ ਅੰਦਰੋਂ ਨਿਵਿਰਤ ਹੋ ਗਈਆਂ। ਬਿਲਕੁਲ ਹਿਰਦਾ ਪਵਿੱਤਰ ਤੇ ਸ਼ੁੱਧ ਹੋ ਗਿਆ।
ਹਿਮ ਸੇਵਾ ਮੈਂ ਲੱਗਿਓ ਕਨੇਰਾ ਕਰੈ ਪਜਾਮਨ ਕਾਜ ਬਡੇਰਾ।
ਭਾਈ ਬਹਿਲੋ ਜੀ ਰਾਤ ਦਿਨ ਸੇਵਾ ਚ ਲੱਗੇ ਰਹਿੰਦੇ ਤੇ ਆਵੇ ਪਕਾਉਣ ਦੇ ਵਿਚ ਹੀ ਲੱਗੇ ਰਹਿੰਦੇ, ਇੱਟਾਂ ਨੂੰ ਪਕਾਉਣ ਵਿਚ, ਇਸ ਵੱਡੇ ਕੰਮ ਚ ਸੇਵਾ ਕਰਦੇ ਨੇ।
ਇੱਕ ਦਿਨ ਸ਼੍ਰੀ ਅਰਜਨ ਗੁਰ ਬੈਸੇ ਕਯੋ ਲਾਂਗਰੀ ਆਏ ਸੋ ਐਸੇ।
ਇੱਕ ਦਿਨ ਦਾ ਬਚਨ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ ਕਿ ਇਹਨੇ ਨੂੰ ਲਾਂਗਰੀ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਚੂਨ ਆਜ ਨੈ ਪਯੋ ਤਿਆਰੇ ਅਟਕੀ ਦੇਖ ਸੋ ਪਈ ਲਚਾਰੇ।
ਸਿੱਖ ਨੇ ਲਾਂਗਰੀ ਨੇ ਆ ਕੇ ਆਖਿਆ ਮਹਾਰਾਜ ਜੀ ਅੱਜ ਆਟਾ ਨਹੀਂ ਹੈ ਲੰਗਰ ਵਿਚ, ਤੇ ਆਟੇ ਤੋਂ ਬਿਨਾ ਮਹਾਰਾਜ ਜੀ ਲੰਗਰ ਅਟਕ ਜਾਣਾ, ਸੇਵਾ ਚੱਲ ਰਹੀ ਹੈ ਤੇ ਪਾਤਸ਼ਾਹ ਜੀ ਅੱਜ ਇਹੋ ਜਿਹੀ ਸਮੱਸਿਆ ਆਣ ਪਈ ਹੈ ਕਿ ਲੰਗਰ ਵਿਚ ਅੱਜ ਆਟਾ ਕੋਈ ਨੀ ਜਿਹਦੇ ਪ੍ਰਸ਼ਾਦੇ ਪਕਾਏ ਜਾ ਸਕਣ।
ਸ੍ਰੀ ਗੁਰ ਸਿੱਖਨ ਸਾਥ ਅਲਾਏ ਅੱਜ ਦੇਗ ਕੋ ਔਰ ਚਲਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਸਿੱਖ ਬੈਠੇ ਸੀ, ਕਹਿੰਦੇ ਮਹਾਰਾਜ ਜੀ ਕਹਿੰਦੇ ਭਾਈ ਹਾਂ ਦੱਸੋ ਅੱਜ ਜਿਹੜਾ ਲੰਗਰ ਹੈ ਕਿਹੜਾ ਸਿੱਖ ਚਲਾਏਗਾ, ਅੱਜ ਕੋਈ ਹੋਰ ਸਿੱਖ ਆ ਕੇ ਲੰਗਰ ਚਲਾਵੇ।
ਸੁਣ ਬੈਲੋ ਹੋਏ ਖਰੇ ਉਚਾਰੀ ਰਾਵਰ ਕਰੀ ਜੋ ਮੋਏ ਦਿਆੜੇ।
ਭਾਈ ਬਹਿਲੋ ਜੀ ਉੱਠ ਕੇ ਖਲੋਤੇ ਤੇ ਹੱਥ ਜੋੜੇ, ਆਖਿਆ ਹੇ ਗਰੀਬ ਨਵਾਜ ਪਾਤਸ਼ਾਹ ਜੀ ਜਿਹੜੀ ਤੁਸੀਂ ਮੇਰੀ ਦਿਹਾੜੀ ਮੁਕਰਰ ਕੀਤੀ ਹੋਈ ਹੈ ਰੋਜ਼ ਦੀ, ਕਾਫੀ ਦਿਨ ਬੀਤ ਚੁੱਕੇ ਸੀ ਤੇ ਮਹਾਰਾਜ ਜੀ ਆਪ ਜੀ ਨੇ ਜਿਹੜੀ ਮੇਰੀ ਦਿਹਾੜੀ ਲਾਈ ਹੋਈ ਸੀ ਰੋਜ਼ ਸ਼ਾਮ ਨੂੰ ਜੋ ਮੈਨੂੰ ਦਿਹਾੜੀ ਮਿਲਦੀ ਹੈ।
ਸਰਬ ਇਕੱਤਰ ਐਸੋ ਤਰੀ ਮੈਂ ਨਿਜ ਗੁਜਰ ਅਪਰ ਵਿਦ ਕਰੇ।
ਮਹਾਰਾਜ ਜੀ ਮੈਂ ਉਹ ਸਾਰੇ ਪੈਸੇ ਇਕੱਠੇ ਕਰਕੇ ਰੱਖੇ ਨੇ, ਖਰਚੇ ਕੋਈ ਨੀ, ਕਿਉਂਕਿ ਮੈਂ ਜਿਹੜਾ ਆਪਣਾ ਗੁਜ਼ਾਰਾ ਸੀ ਉਹ ਸਿੱਖਾਂ ਕੋਲੋਂ ਪ੍ਰਸ਼ਾਦਾ ਮੰਗ ਕੇ ਚੱਕ ਲੈਣਾ ਤੇ ਮੈਨੂੰ ਉਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਪਈ। ਮਹਾਰਾਜ ਜਿਹੜੀ ਉਹ ਦਿਹਾੜੀ ਆਪ ਜੀ ਨੇ ਮੇਰੀ ਲਾਈ ਹੋਈ ਸੀ ਉਹ ਸਾਰੇ ਪੈਸੇ ਮੈਂ ਕਈ ਦਿਨਾਂ ਦੇ ਇਕੱਠੇ ਕਰਕੇ ਰੱਖੇ ਹੋਏ ਨੇ।
ਸੋ ਸਭ ਰਸਤ ਦੇਗ ਦਿਓ ਪਾਏ ਸ਼੍ਰੀ ਪ੍ਰਭ ਦਾਨ ਤਿਆਰੋ ਖਾਏ।
ਮਹਾਰਾਜ ਜੀ ਉਹ ਸਾਰੀ ਮਾਇਆ ਆਪ ਜੀ ਲੰਗਰਾਂ ਵਿਚ ਲਾ ਦਿਓ, ਅੱਜ ਆਟਾ ਉਹਦਾ ਮੰਗਾ ਲਓ, ਰਸਤਾ ਬਸਤਾ ਅੱਜ ਉਸ ਪੈਸਿਆਂ ਦੀਆਂ ਮੰਗਾ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਖਾ ਤਾਂ ਅਸੀਂ ਸਾਰੇ ਤੁਹਾਡਾ ਹੀ ਦਿੱਤਾ ਦਾਨ ਰਹੇ ਹਾਂ, ਇਹ ਵੀ ਤੁਹਾਡੇ ਹੀ ਦਿੱਤੇ ਨੇ, ਆਪ ਜੀ ਨੂੰ ਭੇਟ ਕਰ ਰਿਹਾ।
ਸ਼੍ਰੀ ਅਰਜਨ ਸੁਣ ਬੋਲੇ ਸਿੱਖਾ ਅਬ ਨਾ ਫਿਰੋ ਕਰ ਕਰ ਹਿਤ ਭਿਖਿਆ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਭਾਈ ਸਿੱਖਾ ਭਾਈ ਬਹਿਲੋ ਅੱਜ ਤੋਂ ਬਾਅਦ ਕਿਸੇ ਘਰ ਘਰ ਮੂਹਰੇ ਜਾ ਕੇ ਭਿਖਿਆ ਨਹੀਂ ਮੰਗਣੀ। ਭਾਈ ਬਹਿਲੋ ਨੂੰ ਹੁਕਮ ਲਾ ਦਿੱਤਾ ਕਿ ਭਾਈ ਬਹਿਲੋ ਅੱਜ ਤੋਂ ਬਾਅਦ ਘਰ ਘਰ ਮੂਹਰੇ ਜਾ ਕੇ ਤੂੰ ਭਿਖਿਆ ਨਹੀਂ ਮੰਗਣੀ।
ਮੰਗ ਮੰਗ ਟੁਕੜੇ ਬੋ ਥਾਮਨ ਸੋ ਸਭ ਹਮਕੋ ਕਰੇ ਖਵਾਵਨ।
ਜਿਹੜੇ ਸਿੱਖਾਂ ਦੇ ਘਰੋਂ ਟੁਕੜੇ ਮੰਗ ਮੰਗ ਖਾਣਾ ਉਹ ਸਾਰੇ ਸਾਨੂੰ ਖਵਾਉਣਾ, ਤੂੰ ਨੀ ਖਾਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਸਾਨੂੰ ਖਾਣੇ ਪੈਂਦੇ ਨੇ, ਕਿਉਂਕਿ ਸੇਵਾ ਕਰਨ ਵਾਲਾ ਸੇਵਕ ਜਦੋਂ ਇੱਕ ਮਿਕ ਹੋ ਜਾਂਦਾ ਨਾ ਗੁਰੂ ਵਿੱਚ, ਫਿਰ ਉਸ ਸੇਵਕ ਦੇ ਮੂੰਹ ਵਿੱਚ ਜੋ ਪੈਂਦਾ ਉਹ ਸਤਿਗੁਰਾਂ ਦੇ ਮੁਖ ਵਿੱਚ ਉਤਰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਭਾਈ ਸਿੱਖਾ ਭਾਈ ਬਹਿਲੋ ਤੂੰ ਜੋ ਟੁਕੜੇ ਮੰਗ ਮੰਗ ਸਿੱਖਾਂ ਕੋਲੋਂ ਖਾਣਾ ਉਹ ਸਾਰੇ ਸਾਨੂੰ ਖਵਾਉਣਾ।
ਅਬ ਲੰਗਰ ਤੇ ਕਰੋ ਆਰਾ ਨੈ ਜਾਚੋ ਤੁਸੀਂ ਪਾਓ ਉਦਾਰਾ।
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਗੁਰੂ ਕੇ ਲੰਗਰ ਵਿਚ ਪ੍ਰਸ਼ਾਦਾ ਛਕਣਾ ਤੇ ਬਾਹਰ ਨਹੀਂ ਮੰਗਣਾ, ਤੇਰੇ ਹਿਰਦੇ ਵਿਚ ਗੁਰੂ ਦਾ ਬੜਾ ਪ੍ਰੇਮ ਹੈ।
ਅਮਰੀ ਕਰ ਪ੍ਰਸੰਤਾ ਐਸੇ ਜਾਚੇ ਟੁਕੜੇ ਦਿਓ ਨਾ ਕੈਸੇ।
ਤੇਰੇ ਤੇ ਪ੍ਰਸੰਨਤਾ ਹੈ, ਏਦਾਂ ਹੀ ਤੇਰੇ ਤੇ ਖੁਸ਼ੀ ਹੈ ਕਿ ਤੂੰ ਅੱਜ ਤੋਂ ਬਾਅਦ ਕਿਸੇ ਕੋਲੋਂ ਮੰਗੇ ਹੋਏ ਟੁਕੜੇ ਨਹੀਂ ਖਾਣੇ।
ਵਾਹਿਗੁਰੂ ਕੈ ਅਰਪਤ ਹਮੈ ਟੁਕੜੇ ਦੇ ਜੋ ਖੈ ਬੇਸਮੈ।
ਮਹਾਰਾਜ ਜੀ ਕਹਿੰਦੇ ਜਦੋਂ ਸਿੱਖ ਤੈਨੂੰ ਟੁਕੜਾ ਪ੍ਰਸ਼ਾਦਾ ਦਿੰਦੇ ਨੇ ਨਾ ਤੇ ਉਹ ਵਾਹਿਗੁਰੂ ਕਹਿ ਕੇ ਦਿੰਦੇ ਨੇ, ਤੇ ਵਾਹਿਗੁਰੂ ਕਹਿ ਕੇ ਉਹ ਮੈਨੂੰ ਅਰਪਦੇ ਨੇ। ਤੇਰੇ ਹੱਥਾਂ ਵਿਚ ਆਉਂਦਾ ਤੂੰ ਮੇਰੇ ਤੱਕ ਪਹੁੰਚ ਜਾਂਦਾ, ਕਿਉਂਕਿ ਤੂੰ ਤਾਂ ਮੇਰੇ ਵਿਚ ਜੁੜਿਆ ਹੋਇਆ ਨਾ, ਮੇਰੇ ਨਾਲ ਮਿਲਿਆ ਹੋਇਆ, ਇੱਕ ਬਿਕ ਹੋਇਆ ਹੋਇਆ, ਇਸ ਕਰਕੇ ਉਹ ਸਾਡੇ ਤੱਕ ਪਹੁੰਚਦਾ ਤੇ ਸਾਨੂੰ ਖਾਣਾ ਪੈਂਦਾ।
ਹਮਕੋ ਪ੍ਰਾਪਤ ਹੋਵਤ ਆਏ ਲੈ ਗੁਰਨਾਮ ਅਪਰ ਦੇਖਵਾਏ।
ਫਿਰ ਉਹ ਤੂੰ ਜਦੋਂ ਛਕਦਾ ਤੂੰ ਵੀ ਵਾਹਿਗੁਰੂ ਕਹਿ ਕੇ ਛਕਦਾ, ਤੇ ਜਦੋਂ ਤੂੰ ਮੂੰਹ ਵਿਚ ਪਾਉਂਦਾ ਮਹਾਰਾਜ ਜੀ ਕਹਿੰਦੇ ਫਿਰ ਉਹ ਸਾਡੇ ਤੱਕ ਪਹੁੰਚ ਜਾਂਦਾ। ਇਸ ਕਰਕੇ ਤੂੰ ਨੀ ਪਿਆ ਮੰਗਦਾ ਹੁੰਦਾ ਉੱਥੇ, ਸਾਨੂੰ ਉੱਥੇ ਮੰਗਣ ਲਾਇਆ ਹੁੰਦਾ ਤੂੰ ਨਾਲ। ਇਸ ਕਰਕੇ ਭਾਈ ਬਹਿਲੋ ਜੀ ਅੱਜ ਤੋਂ ਬਾਅਦ ਨੀ ਤੁਸੀਂ ਮੰਗਣ ਜਾਣਾ। ਖਾਲਸਾ ਜੀ ਜਦੋਂ ਪੂਜਾ ਕਰਨ ਵਾਲਾ ਆਪਣੇ ਪੂਜਿਆ ਦੇਵ ਦੀ ਆਰਾਧਨਾ ਕਰਦਾ ਹੈ ਉਹਦੇ ਵਿਚ ਮਿਲ ਕੇ ਇੱਕ ਬਿਕ ਹੋ ਜਾਂਦਾ, ਤੇ ਫਿਰ ਉਹ ਜੋ ਕਰਦਾ ਉਹ ਜਿਸ ਦੀ ਪੂਜਾ ਕਰਦਾ ਉਹਦੇ ਤੇ ਉਹਦਾ ਅਸਰ ਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਦੀ ਸਾਖੀ ਵਿਚ ਵੀ ਬਚਨ ਆਇਆ ਸੀ ਨਾ ਕਿ ਇੱਕ ਭਾਈ ਆਜੜੀ ਸੀ, ਸਿੱਖ ਸੀ ਗੁਰੂ ਘਰ ਦਾ, ਤੇ ਕੀਰਤਨ ਸੋਹਿਲਾ ਕਰਦਾ ਜਾ ਰਿਹਾ ਸੀ, ਸ਼ਬਦ ਪੜ੍ਹਦਾ ਜਾ ਰਿਹਾ ਸੀ, ਤੇ ਪੈਰਾਂ ਉਹਦਿਆਂ ਵਿਚ ਕੰਡੇ ਚੁੱਭਦੇ ਸੀ ਤੇ ਖੂਨ ਗੁਰੂ ਨਾਨਕ ਸਾਹਿਬ ਦੇ ਪੈਰਾਂ ਚੋਂ ਸਿੰਮ ਰਿਹਾ ਸੀ। ਕੰਡੇ ਸਿੱਖ ਦੇ ਪੈਰਾਂ ਚ ਚੁੱਭੇ, ਖੂਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਆਇਆ, ਉਹ ਸੰਕੇਤ ਸੀ ਕਿ ਪੂਜਾ ਕਰਨ ਵਾਲਾ ਗੁਰੂ ਵਿਚ ਇਕਮਿਕ ਹੋ ਜਾਂਦਾ। ਇਸ ਕਰਕੇ ਉਹਨੂੰ ਫਿਰ ਸੁਚੇਤ ਹੋ ਕੇ ਚੱਲਣਾ ਪੈਂਦਾ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਨੀ ਮੰਗਣਾ।
ਆਦੋ ਭੋਜਨ ਆਪ ਅਚੈ ਅਰਧ ਗੁਰੋਹਿਤ ਤੂੰ ਅਰਪੈ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖਾਂ ਕੋਲ ਮੰਗ ਕੇ ਲਿਆਉਣਾ ਉਹ ਵੀ ਤੂੰ ਅੱਧਾ ਛਕਦਾ ਤੇ ਅੱਧਾ ਫਿਰ ਗੁਰੂ ਵਾਸਤੇ ਅਰਪ ਦਿੰਨਾ।
ਤਜੋ ਸੋਚਵੋ ਦੇਗ ਆਹਾਰਾ ਕਰੋ ਪ੍ਰੇਮ ਤੋਂ ਤੀਰਤਕਾਰਾ।
ਇਸ ਕਰਕੇ ਅੱਜ ਤੋਂ ਬਾਅਦ ਇਹ ਕੰਮ ਛੱਡੋ ਮੰਗਣ ਵਾਲਾ, ਤੇ ਸਿਰਫ ਗੁਰੂ ਕੇ ਲੰਗਰਾਂ ਵਿਚ ਬੈਠ ਕੇ ਭੋਜਨ ਛਕਿਆ ਕਰੋ, ਗੁਰੂ ਕੀ ਦੇਗ ਵਿਚੋਂ ਭੋਜਨ ਛਕ ਕੇ ਪ੍ਰੇਮ ਸਹਿਤ ਤੀਰਥ ਦੀ ਸੇਵਾ ਕਰੋ।
ਹੁਣ ਬੈਲੋ ਮਾਨੀ ਗੁਰਬਾਨੀ ਕਰਨ ਲੱਗਿਓ ਤਿਵ ਜਥਾ ਬਕਾਨੇ।
ਇਹ ਸੁਣ ਕੇ ਭਾਈ ਬਹਿਲੋ ਜੀ ਨੇ ਗੁਰੂ ਕੇ ਬਚਨ ਸਤ ਕਰਕੇ ਮੰਨੇ, ਉਸੇ ਤਰ੍ਹਾਂ ਕਰਨ ਲੱਗੇ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ।
ਓ ਨਰਖਨੇ ਉਠਾਵੇ ਪਾਰ ਕਰੇ ਬ੍ਰਿੰਦ ਮ੍ਰਿਤਕਾ ਕੀ ਕਾ।
ਬਹੁਤ ਸਾਰੇ ਸਿੱਖ ਮਿੱਟੀ ਚੁੱਕਦੇ ਨੇ, ਸੇਵਾ ਕਰਦੇ ਨੇ, ਖੁਦਾਈ ਦੀ ਸੇਵਾ ਵੀ ਚੱਲ ਰਹੀ ਹੈ ਨਾਲ ਨਾਲ, ਤੇ ਮਿੱਟੀ ਭਰ ਕੇ ਟੋਕਰੀ ਚੁੱਕ ਕੇ ਬਾਹਰ ਸੁੱਟਦੇ ਹਨ।
ਮੈਲੋ ਤਰੇ ਟੋਕਰਾ ਆਗੈ ਖਨੇ ਸਿੱਖ ਇੱਕ ਪਰਬੇ ਲਾਗੈ।
ਭਾਈ ਬਹਿਲੋ ਜੀ ਜਦੋਂ ਇੱਟਾਂ ਦੇ ਆਵਿਆਂ ਵੱਲੋਂ ਵਿਹਲੇ ਹੁੰਦੇ ਨੇ ਤੇ ਇੱਧਰ ਆ ਕੇ ਟੋਕਰਾ ਢੋਣ ਦੀ ਵੱਡਾ ਟੋਕਰਾ ਇੱਕ ਮਿੱਟੀ ਵਾਲਾ ਉਹ ਅੱਗੇ ਰੱਖ ਦਿੰਦੇ ਨੇ, ਜਿਹੜਾ ਕੋਈ ਖੁਦਾਈ ਕਰਦਾ ਹੁੰਦਾ ਹੈ ਉਹ ਕਈ ਨਾਲ ਪੁੱਟ ਪੁੱਟ ਕੇ ਮਿੱਟੀ ਟੋਕਰੇ ਵਿੱਚ ਪਾਉਂਦਾ ਹੈ।
ਬਹੁਤ ਮ੍ਰਿਤਕਾ ਪਾਵੇਂ ਤਾਏ ਇਹ ਤਿੰਨ ਕੋ ਕਿਮ ਬਰਜਤ ਨਾਏ।
ਉਹ ਜਿਹੜਾ ਭਰਨ ਵਾਲਾ ਹੈ ਉਹ ਮਿੱਟੀ ਬਹੁਤ ਸਾਰੀ ਟੋਕਰੇ ਚ ਜ਼ਿਆਦਾ ਭਰ ਦਿੰਦਾ, ਪਰ ਭਾਈ ਬਹਿਲੋ ਇਹ ਨਹੀਂ ਰੋਕਦਾ ਵੀ ਤੁਸੀਂ ਨਾ ਪਾਓ ਥੋੜੀ ਪਾ ਦਿਓ। ਕਹਿੰਦੇ ਉਹ ਭਰੀ ਜਾਂਦੇ ਨੇ, ਭਾਈ ਬਹਿਲੋ ਜੀ ਖਲੋਤੇ ਕੀ ਕਰਦੇ ਨੇ, ਸਾਹਮਣੇ ਗੁਰੂ ਅਰਜਨ ਸਾਹਿਬ ਜੀ ਬੈਠੇ ਉਹਨਾਂ ਵੱਲ ਵੇਖੀ ਜਾਂਦੇ, ਟੋਕਰਾ ਉਹ ਭਰੀ ਜਾਂਦੇ, ਰੋਕਦੇ ਹੀ ਨਹੀਂ ਵੀ ਨਾ ਭਰੋ ਹੋਰ ਬਸ ਕਰੋ। ਤੇ ਕਹਿੰਦੇ ਜਦੋਂ ਟੋਕਰਾ ਪੂਰਾ ਭਰਿਆ ਜਾਂਦਾ ਹੈ,
ਭਰੇ ਜੋ ਮ੍ਰਿਤਕਾ ਤਿੰਨੋ ਅਗਾਰੀ ਤਰੇ ਟੋਕਰਾ ਕਰੇ ਸੁਪਾਰੇ।
ਮ੍ਰਿਤਕਾ ਮਿੱਟੀ ਭਰਦੇ ਨੇ ਕਈਆਂ ਦੇ ਨਾਲ, ਉਹਨਾਂ ਅੱਗੇ ਟੋਕਰਾ ਰੱਖ ਦਿੰਦੇ ਨੇ, ਉਹ ਚੰਗਾ ਭਾਰਾ ਟੋਕਰਾ ਵਜਨ ਵਾਲਾ ਭਰ ਕੇ ਰੱਖ ਦਿੰਦੇ ਨੇ।
ਆਪ ਗੁਰੂ ਦਿਸ਼ ਟੱਕ ਚੱਕ ਲਾਵੇ ਇਤੋਂ ਤਦ੍ਰਿਸ਼ ਨਾ ਕਬੋ ਚਲਾਵੇ।
ਸਾਹਮਣੇ ਸਤਿਗੁਰੂ ਜੀ ਬੈਠੇ ਹੁੰਦੇ ਸੀ ਥੜੇ ਤੇ, ਤੇ ਭਾਈ ਬਹਿਲੋ ਨੇ ਆਪ ਇੱਕ ਟਕੀ ਲਾ ਕੇ ਸਤਿਗੁਰਾਂ ਵੱਲ ਵੇਖੀ ਜਾਣਾ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਣੇ ਤੇ ਆਪਣੀਆਂ ਅੱਖਾਂ ਵੀ ਨਹੀਂ ਸਨ ਫਰਕਾਉਂਦੇ ਕਿ ਜਿੰਨੇ ਦਰਸ਼ਨਾਂ ਦਾ ਲਾਹਾ ਲੈ ਲਵਾਂ, ਲਿਆ ਜਾ ਸਕਦਾ ਓਨਾ ਹੀ ਲਾਹਾ ਲੈ ਲਵਾਂ।
ਸਤਿਗੁਰ ਮੁਖ ਕੋ ਦੇਖਤ ਰਹਿ ਚੁੱਕੋ ਸੀਸ ਪਰ ਜਬ ਨਰਕੈ
ਕਹਿੰਦੇ ਜਦੋਂ ਤੱਕ ਵੇਖੀ ਜਾਂਦੇ ਚਿਹਰੇ ਵੱਲ ਮਹਾਰਾਜ ਜੀ ਵੱਲ ਜਦੋਂ ਟੋਕਰਾ ਪੂਰਾ ਭਰ ਜਾਂਦਾ ਨਾ ਟੀਸ਼ੀ ਨਿਕਲ ਜਾਂਦੀ ਟੋਕਰੇ ਦੀ ਤੇ ਫਿਰ ਲਾਗਿਓ ਕੋਈ ਆਵਾਜ਼ ਮਾਰਦਾ ਭਾਈ ਬਹਿਲੋ ਟੋਕਰਾ ਚੁੱਕ ਹੁਣ ਤੇ ਫਿਰ ਟੋਕਰੇ ਵੱਲ ਧਿਆਨ ਆਉਂਦਾ ਉਹਨਾਂ ਦਾ ਤੇ ਫਿਰ ਟੋਕਰੇ ਵੱਲ ਵੇਖ ਕੇ ਟੋਕਰਾ ਚੁੱਕਦੇ ਨੇ
ਦੋਏ ਤਰੇ ਨਾਲ ਉਠਵਾਵਨ ਕਰੈ ਗਿਨੈ ਨਾ ਕਜ ਸੋ ਸਿਰ ਪਰ ਧਰੈ
ਟੋਕਰਾ ਇੰਨਾ ਵਜਨ ਵਾਲਾ ਹੁੰਦਾ ਮਿੱਟੀ ਦਾ ਭਰਿਆ ਹੋਇਆ ਕਿ ਤਿੰਨ ਤਿੰਨ ਜਣੇ ਲੱਗ ਕੇ ਚੁਕਾਉਂਦੇ ਪਰ ਭਾਈ ਬਹਿਲੋ ਇਹ ਨੀ ਕਹਿੰਦਾ ਵੀ ਇੰਨਾ ਵਜਨ ਪਾ ਦਿੱਤਾ ਇਕੱਲਾ ਹੀ ਉਹ ਟੋਕਰਾ ਤਿੰਨ ਜਣੇ ਚੁੱਕਦੇ ਤਾਂ ਚੁਕਾ ਕੇ ਸਿਰ ਤੇ ਰੱਖਦੇ ਤੇ ਭਾਈ ਬਹਿਲੋ ਬਿਨਾਂ ਕਿਸੇ ਪ੍ਰਕਾਰ ਦੀ ਝਿਜਕ ਦੇ ਗੁਰੂ ਗੁਰੂ ਜਪਦਿਆਂ ਟੋਕਰਾ ਸੁੱਟਣ ਵਾਸਤੇ ਬਾਹਰ ਨੂੰ ਤੁਰ ਪੈਂਦੇ ਨੇ
ਵਹਿਰ ਗੇਰ ਪੁਨ ਆਵੇ ਦੂਰ ਗੁਰਮੁਖ ਭਿਖੈ ਥਿਰੈ ਤਿਸ ਠੋਰ
ਮਿੱਟੀ ਦਾ ਟੋਕਰਾ ਛੇਤੀ ਨਾਲ ਸੱਟ ਕੇ ਦੌੜ ਕੇ ਫੇਰ ਆਉਂਦੇ ਤੇ ਟੋਕਰਾ ਜਿਹੜਾ ਭਰਨ ਵਾਲਾ ਹੁੰਦਾ ਉਹਦੇ ਅੱਗੇ ਰੱਖ ਕੇ ਤੇ ਫਿਰ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਵੱਲ ਹੀ ਵੇਖੀ ਜਾਂਦੇ ਸਾਹਮਣੇ ਜੋ ਬੈਠੇ ਹੁੰਦੇ ਸੀ ਮਹਾਰਾਜ ਫਿਰ ਉਹਨਾਂ ਵੱਲ ਵੇਖੀ ਜਾਣਾ ਫਿਰ ਸਤਿਗੁਰਾਂ ਦੇ ਦੀਦਾਰ ਕਰੀ ਜਾਣੇ
ਅਸਨ ਹੇਤ ਨਰ ਪਰੈ ਵਿਸਾਲ ਕੇਤੁਕ ਮਨ ਮ੍ਰਿਤਕਾ ਕੇ ਨਾਲ
ਕਈ ਸ਼ਰਾਰਤੀ ਹੁੰਦੇ ਵਿੱਚ ਸੇਵਾ ਕਰਨ ਵਾਲੇ ਉਹਨਾਂ ਨੇ ਕੀ ਕਰਨਾ ਹੱਸਣ ਵਾਸਤੇ ਕਹਿੰਦੇ ਹੁਣ ਵੇਖਨੇ ਹੁਣ ਕਿਵੇਂ ਚੁੱਕੇਗਾ ਟੋਕਰਾ ਉਹਨਾਂ ਨੇ ਜਾਣ ਬੁੱਝ ਕੇ ਕਈ ਕਈ ਮਨ ਵਿੱਚ ਮਿੱਟੀ ਪਾ ਦੇਣੀ ਵਜਨੀ ਮਿੱਟੀ ਹੁੰਦੀ ਜਦੋਂ ਥੱਲਿਓ ਗਿੱਲੀ ਮਿੱਟੀ ਨਿਕਲਦੀ ਹੈ ਉਹਦਾ ਓਦਾਂ ਹੀ ਵਜਨ ਹੋ ਜਾਂਦਾ ਤੇ ਕਹਿੰਦੇ ਕਈ ਕਈ ਮਨ ਵਜਨ ਮਿੱਟੀ ਦਾ ਵਿੱਚ ਪਾ ਦੇਣਾ ਹੱਸਣ ਵਾਸਤੇ ਵੀ ਹੁਣ ਵੇਖਦੇ ਹੁਣ ਕਿਵੇਂ ਚੁੱਕੇਗਾ ਹੁਣ ਕਿਵੇਂ ਲੈ ਕੇ ਜਾਏਗਾ ਬਾਹਰ ਏਦਾਂ ਵੇਖਣ ਵਾਸਤੇ ਕਈ ਮਿੱਟੀ ਜ਼ਿਆਦਾ ਭਰੀ ਜਾਂਦੇ ਨੇ
ਸਭ ਮਿਲ ਕਰੈ ਹੱਸ ਤਿਸ ਕੇਰੇ ਕੁਛ ਨੈ ਗਨੈ ਗੁਰੂ ਦਿਸ਼ਹਿਰੇ
ਸਾਰੇ ਮਿਲ ਕੇ ਇਹਦੇ ਨਾਲ ਹਾਸਾ ਕਰਦੇ ਪਰ ਭਾਈ ਪਹਿਲੋ ਕਿਸੇ ਦੀ ਕੋਈ ਪਰਵਾਹ ਨਾ ਕਰਦੇ ਸਿਰਫ ਗੁਰੂ ਸਾਹਿਬ ਵੱਲ ਹੀ ਵੇਖੀ ਜਾਂਦੇ
ਭਾਰੀ ਉਠਾਵੈ ਜੇ ਤੁਕ ਪਾਵੈ ਵੈਰ ਗੇਰ ਦੂਰ ਤੁਪੁਨ ਆਵੈ
ਜਿੰਨਾ ਭਾਰ ਵਜਨ ਪਾਇਆ ਹੁੰਦਾ ਚੁੱਕ ਕੇ ਲੈ ਜਾਂਦੇ ਤੇ ਬਾਹਰ ਸੁੱਟ ਕੇ ਫਿਰ ਦੌੜਿਆ ਆਉਂਦੇ ਨੇ
ਮੁਖ ਤੇ ਮੋਨ ਕਹਿ ਨੈ ਕਾਓ ਭਿਖੈ ਪ੍ਰੇਮ ਰਾਤਾ ਰੰਗ ਮਾਓ
ਮੂੰਹ ਤੋਂ ਚੁੱਪ ਰਹਿੰਦੇ ਕਿਸੇ ਨੂੰ ਕੁਝ ਨੀ ਕਹਿੰਦੇ ਵੀ ਕੋਈ ਕੀ ਕਰ ਰਿਹਾ ਹਰ ਵੇਲੇ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਚ ਰੰਗੇ ਹੋਏ ਧੰਨ ਗੁਰੂ ਅਰਜਨ ਸਾਹਿਬ ਵੱਲ ਵੇਖੀ ਜਾਂਦੇ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦੇ ਨੇ
ਜਬ ਲਗ ਗੁਰ ਬੈਠੇ ਕਨਵਾਵੇ ਤਬ ਲਗ ਤੇਟਾ ਕਾਰ ਕਮਾਵੇ
ਭਾਈ ਬਹਿਲੋ ਜੀ ਉਦੋਂ ਤੱਕ ਉੱਥੇ ਟੋਕਰੀ ਢੋਣ ਦੀ ਸੇਵਾ ਕਰੀ ਜਾਂਦੇ ਨੇ ਜਿੰਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਜੀ ਬੈਠੇ ਹੁੰਦੇ ਨੇ ਕਿਉਂਕਿ ਭਾਈ ਸਾਹਿਬ ਜੀ ਜਿੱਥੇ ਸੇਵਾ ਕਰਦਾ ਚਾਹੁੰਦੇ ਨੇ ਬਹਾਨਾ ਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬਣਾਉਂਦੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਰ ਲਵਾਂ ਜਿੰਨੇ ਹੁੰਦੇ ਰੱਜ ਰੱਜ ਕੇ ਦਰਸ਼ਨ ਕਰ ਲਵਾਂ ਇਸ ਕਰਕੇ ਕਹਿੰਦੇ ਉਨੀ ਦੇਰ ਤੱਕ ਸੇਵਾ ਉੱਥੇ ਕਰੀ ਜਾਂਦੇ ਨੇ ਜਿੰਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਜੀ ਬੈਠੇ ਸੇਵਾ ਕਰਾਉਂਦੇ ਨੇ
ਜਬ ਸ਼੍ਰੀ ਗੁਰੂ ਰਾਜੈ ਥਲ ਓਰ ਕਰੈ ਕਰ ਪਜਾਮਨ ਠੋਰ
ਜਦੋਂ ਸਤਿਗੁਰੂ ਜੀ ਉੱਥੋਂ ਉੱਠ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ ਤੇ ਫਿਰ ਭਾਈ ਬਹਿਲੋ ਜੀ ਜਿਹੜੇ ਆਵਿਆਂ ਦੀ ਸੇਵਾ ਜਿੱਥੇ ਆਵੇ ਪੱਕਦੇ ਨੇ ਫਿਰ ਉੱਥੇ ਆ ਜਾਂਦੇ ਫਿਰ ਉੱਥੇ ਆ ਕੇ ਸੇਵਾ ਕਰਦੇ ਨੇ
ਉਪਤੈ ਅਲਪ ਜਾਮਨੀ ਜਾਨ ਸੇਵੈ ਸਰਬ ਸਮੈ ਇਤ ਠਾ
ਰਾਤ ਨੂੰ ਬਿਲਕੁਲ ਥੋੜਾ ਸਮਾਂ ਘੜੀਆਂ ਦੋ ਘੜੀਆਂ ਕਿਤੇ ਅੱਖ ਲਾ ਲਈ ਤਾਂ ਠੀਕ ਨਹੀਂ ਤਾਂ ਸਿਮਰਨ ਵਿੱਚ ਹੀ ਬਤੀਤ ਕਰਦੇ ਔਰ ਮਹਾਰਾਜ ਜੀ ਦੀ ਸੇਵਾ ਨੂੰ ਹੀ ਮੁੱਖ ਰੱਖਿਆ ਹੋਇਆ
ਸ਼ੋਦਾ ਪਿਪਾਸਾ ਨੀਂਦ ਨਾ ਜਾਣੈ ਆਲਸ ਬਿਨ ਸੇਵਾ ਸਵਧਾਨ
ਨਾ ਭੁੱਖ ਵਿਆਪਦੀ ਹੈ ਨਾ ਆਲਸ ਆਉਂਦਾ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਪਿਆਸ ਲੱਗਦੀ ਹੈ ਕਹਿੰਦੇ ਇਹੋ ਜਿਹੀ ਅਵਸਥਾ ਕਿ ਹਰ ਵੇਲੇ ਗੁਰੂ ਸੇਵਾ ਵਿੱਚ ਹੀ ਸਾਵਧਾਨ ਹੋ ਕੇ ਲੱਗੇ ਰਹਿੰਦੇ
ਜਬ ਗੁਰ ਮਿਲੈ ਲਾਏ ਟਕਰੈ ਜਥਾ ਚਕੋਰ ਚੰਦ ਕੋ ਚੈ
ਜਦੋਂ ਸਤਿਗੁਰੂ ਜੀ ਮਿਲਦੇ ਤੇ ਇੱਕ ਟਕੀ ਲਾ ਕੇ ਗੁਰੂ ਸਾਹਿਬ ਵੱਲ ਵੇਖੀ ਜਾਂਦੇ ਜਿਵੇਂ ਚੰਨ ਨੂੰ ਚਕੋਰ ਵੇਖਦੀ ਹੈ
ਬਾਰ ਇੰਟ ਕਾ ਕਰੈ ਪਜਾਵੇ ਪਲੀ ਰੀਤ ਕਰ ਪ੍ਰੇਮ ਪਕਾਵੇ
ਇੱਟਾਂ ਪਕਾਉਣ ਦੀ ਸੇਵਾ ਵੀ ਉਧਰਲੇ ਪਾਸੇ ਇੱਟਾਂ ਵੀ ਪਕਾਉਂਦੇ ਉਹ ਵੀ ਸੇਵਾ ਭਲੀ ਪ੍ਰਕਾਰ ਨਾਲ ਨਿਭਾਉਂਦੇ ਨੇ
ਪੁਨ ਪਾਈ ਭਗਤੂ ਚੱਲ ਆਇਓ ਤੀਰਥਕਾਰ ਕਰਨ ਚਿਤ ਲਾਇਓ
ਖਾਲਸਾ ਜੀ ਭਾਈ ਭਗਤੂ ਜੀ ਜਿਨ੍ਹਾਂ ਦਾ ਪਿੱਛੇ ਜੀਵਨ ਆ ਚੁੱਕਾ ਹੈ ਉਹ ਵੀ ਆ ਕੇ ਸੇਵਾ ਕਰਦੇ ਨੇ ਉਹ ਵੀ ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਨੇ
ਸ਼੍ਰੀ ਗੁਰੂ ਰਾਮਦਾਸ ਬਚ ਕਯੋ ਜਿਸ ਨੇ ਜਨਮ ਜਗਤ ਮੈਂ ਲਏ
ਭਾਈ ਭਗਤੂ ਜੀ ਜਿਨ੍ਹਾਂ ਦਾ ਜਨਮ ਹੀ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨਾਲ ਹੋਇਆ ਉਹ ਵੀ ਆ ਕੇ ਸੇਵਾ ਕਰਦੇ ਨੇ
ਮ੍ਰਿਤਕਾ ਵੈਰ ਨਿਕਾਸੇ ਜਾਏ ਖਨੈ ਕਬੋ ਕਬ ਸੀਤੀ ਉਠਾਏ
ਮਿੱਟੀ ਭਰ ਭਰ ਕੇ ਟੋਕਰੀਆਂ ਚੁੱਕ ਚੁੱਕ ਕੇ ਭਾਈ ਭਗਤੂ ਜੀ ਵੀ ਸੇਵਾ ਕਰਦੇ ਜਿੱਥੇ ਭਾਈ ਬਹਿਲੋ ਜੀ ਵੇਖੋ ਕਿੰਨੇ ਕਿੰਨੇ ਬ੍ਰਹਮ ਗਿਆਨੀਆਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਕਿਤਨੇ ਕਿਤਨੀਆਂ ਉੱਚੀਆਂ ਰੂਹਾਂ ਜਿਨ੍ਹਾਂ ਦੇ ਚਰਨ ਕਿਤੇ ਮੰਦੀ ਥਾਂ ਤੇ ਵੀ ਪੈ ਜਾਣ ਤੇ ਉਹ ਜਗ੍ਹਾ ਵੀ ਤੀਰਥ ਤੇ ਪਵਿੱਤਰ ਜਗ੍ਹਾ ਬਣ ਜਾਂਦੀ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤਾਂ ਹੈ ਹੀ ਬੜੀ ਪਾਵਨ ਤੇ ਪਵਿੱਤਰ ਉਸ ਜਗ੍ਹਾ ਤੇ ਉਹ ਸਾਰੇ ਮਹਾਂਪੁਰਖ ਜਿਨ੍ਹਾਂ ਦੀਆਂ ਬੜੀਆਂ ਉੱਚੀਆਂ ਉੱਚੀਆਂ ਅਵਸਥਾਵਾਂ ਦੇ ਮਾਲਕ ਨੇ ਉਹ ਸੇਵਾ ਕਰ ਰਹੇ ਨੇ ਹੋਰ ਵੀ ਕਥਾ ਅੱਗੇ ਗੁਰਸਿੱਖਾਂ ਦੀ ਆ ਰਹੀ ਹੈ ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋ।